ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਦ ਭਇਓ। ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਦ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਾਹਿਬ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਆਪਣੀ ਕਿਰਪਾ ਸਦਕਾ ਰਹਿਮਤ ਕਰਕੇ, ਦਇਆ ਦੇ ਘਰ ਵਿੱਚ ਆਣ ਕਰਕੇ ਇਹ ਅੰਮ੍ਰਿਤਮਈ ਸਤਸੰਗਤ ਦੀਆਂ ਘੜੀਆਂ ਆਪ ਦਿਆਲਤਾ ਕਰਕੇ ਆਪਣੇ ਸਿੱਖਾਂ ਸੇਵਕਾਂ ਨੂੰ ਪ੍ਰਾਪਤ ਕਰਵਾਈਆਂ ਹਨ। ਧੰਨ ਗਰੀਬ ਨਿਵਾਸ ਚੋਜੀ ਪ੍ਰੀਤਮ ਜੀ ਦੀ ਬਖਸ਼ਿਸ਼ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਗੁਰਦੁਆਰਾ ਦੀਵਾਨ ਮੰਜੀ ਸਾਲ ਵਿਖੇ ਸੁਭਾਈਮਾਨ ਹੋ ਕਰਕੇ ਸਤਿਗੁਰ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਪ੍ਰਾਪਤ ਹੋਈ ਹੈ, ਤੇ ਇਸ ਪਾਵਨ ਹੁਕਮ ਦੀ ਵਿਚਾਰ ਜਿੱਥੇ ਕਰਨੀ ਹੈ ਉੱਥੇ ਨਾਲ ਦੇ ਨਾਲ ਖਾਲਸਾ ਜੀ ਜੋ ਪੰਥ ਦੇ ਉੱਤੇ ਵੱਡਾ ਹਮਲਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ ਉਹ ਦਿਹਾੜੇ ਕੱਲ ਦੇ ਦਿਹਾੜੇ ਤੋਂ ਪ੍ਰਾਰੰਭ ਹੋਏ ਹਨ। 1 ਜੂਨ 1984 ਨੂੰ ਜੋ ਕੱਲ ਦਿਹਾੜਾ ਲੰਘਿਆ ਹੈ, ਸੋ ਗੁਰਸਿੱਖੋ 11 ਸਿੰਘਾਂ ਦੀ ਸ਼ਹਾਦਤ ਹੋਈ ਸੀ। ਭਾਈ ਰਾਮ ਸਿੰਘ ਜੀ ਆਦਿਕ, ਭਾਈ ਮਹਿੰਗਾ ਸਿੰਘ ਜੀ ਆਦਿਕ 11 ਸਿੰਘਾਂ ਦੀ ਸ਼ਹਾਦਤ ਹੋਣੀ ਬਿਨਾਂ ਕਿਸੇ ਗੱਲ ਤੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਪਹਿਲਾ ਹਮਲਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹਰ ਕੀ ਪੌੜੀ ਵਾਲੇ ਅਸਥਾਨ ਤੇ ਵੀ ਉਹ ਗੋਲੀਆਂ ਜਾ ਕਰਕੇ ਵੱਜੀਆਂ ਸਨ। ਉਸ ਸਮੇਂ ਦੇ ਪੱਤਰਕਾਰਾਂ ਨੇ ਉਹ ਫੋਟੋਆਂ ਤਸਵੀਰਾਂ ਖਿੱਚੀਆਂ ਜੋ ਅੱਜ ਦਾ ਦਿਹਾੜਾ ਹੈ। ਅੱਜ ਦੇ ਦਿਨ ਭਾਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਪਾਵਨ ਜਨਮ ਦਿਹਾੜਾ ਵੀ ਅੱਜ ਹੈ। ਅੱਜ ਦੇ ਦਿਹਾੜੇ ਹੀ ਰੋਡੇ ਨਗਰ ਵਿਖੇ ਸੋ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਸੋ ਮਹਾਂਪੁਰਖਾਂ ਨੇ ਪਾਵਨ ਜਨਮ ਧਾਰਨ ਕੀਤਾ। ਸਾਹਿਬ ਬਾਬਾ ਜੋਗਿੰਦਰ ਸਿੰਘ ਜੀ ਤਿੰਨਾਂ ਦੇ ਗ੍ਰਹਿ ਵਿਖੇ ਜਿਨ੍ਹਾਂ ਤੇ ਇਹ ਬਖਸ਼ਿਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਹੋਈ ਹੈ। ਸੋ ਬਾਬਾ ਜੋਗਿੰਦਰ ਸਿੰਘ ਜੀ ਆਪ ਗੁਰਮੁਖ ਬਾਣੀ ਗੁਰਮੁਖ ਪਿਆਰੇ ਨਾਮ ਅਭਿਆਸੀ ਹਨ, ਜਿਨ੍ਹਾਂ ਦਾ ਆਪਣਾ ਜੀਵਨ ਵੀ ਅਜਿਹਾ ਹੈ ਕਿ ਭਾਵੇਂ ਖੇਤੀਬਾੜੀ ਕਰਦੇ ਹਨ, ਸਧਾਰਨ ਜ਼ਿਮੀਂਦਾਰ ਪਰਿਵਾਰ ਹੈ, ਪਰ ਕਿਰਤ ਕਰਦਿਆਂ ਹੋਇਆਂ ਹਰ ਸਮੇਂ ਸ੍ਰੀ ਜਪਜੀ ਸਾਹਿਬ ਜੀ ਦਾ ਅਭਿਆਸ ਬਾਬਾ ਜੋਗਿੰਦਰ ਸਿੰਘ ਜੀ ਆਪਣੀ ਰਸਨਾ ਤੋਂ ਕਰਦੇ ਰਹਿੰਦੇ ਹਨ। ਮਾਤਾ ਨਿਹਾਲ ਕੌਰ ਜੀ ਸੋ ਜਿਵੇਂ ਸਾਡੀਆਂ ਬਜ਼ੁਰਗ ਮਾਤਾਵਾਂ ਘਰ ਵਿਚ ਰਹਿ ਕਰਕੇ ਸਾਰੇ ਕਾਰ ਵਿਹਾਰ ਕਰਦੀਆਂ, ਘਰੇਲੂ ਗ੍ਰਹਿਣੀ ਹੈ, ਨਾਲ ਦੇ ਨਾਲ ਗੁਰਸਿੱਖ ਗੁਰਮੁਖ ਮਹਾਤਮਾ ਪੁਰਖਾਂ ਦੀ ਸੇਵਾ ਕਰਕੇ, ਸਿੱਖ ਸੰਗਤਾਂ ਦੀ ਸੇਵਾ ਕਰਕੇ ਆਨੰਦ ਮਾਨਣ ਵਾਲੇ ਐਸੇ ਮਾਤਾ ਜੀ, ਪਤੀਵਰਤਾ ਧਰਮ ਨੂੰ ਨਿਭਾਉਣ ਵਾਲੇ, ਜਿਨ੍ਹਾਂ ਦੇ ਗ੍ਰਹਿ ਵਿਖੇ ਸੁਭਾਈ ਮਹਾਂਪੁਰਖਾਂ ਨੇ ਅੱਜ ਦੇ ਦਿਹਾੜੇ 1947 ਵਿਚ ਜਨਮ ਲਿਆ ਸੀ, ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਇਹ ਸੰਬੰਧਿਤ ਸਾਰੇ ਦਿਹਾੜੇ, ਉਹਨਾਂ ਮਹਾਂਪੁਰਖਾਂ ਦੀ ਅਗਵਾਈ ਵਿਚ ਹੀ ਗੁਰੂ ਕੇ ਪਿਆਰੇ ਖਾਲਸੇ ਨੇ ਇਹ ਸੰਸਾਰ ਨੂੰ ਦੱਸਿਆ ਹੈ। ਜੋ ਇਹ ਦਿਹਾੜੇ ਹਨ ਖਾਲਸਾ ਜੀ, ਇਹਨਾਂ ਨੂੰ ਇਵੇਂ ਜਾਣਨਾ ਪਹਿਲਾਂ ਅਤਿਅੰਤ ਜ਼ਰੂਰੀ ਹੈ ਕਿ ਜੇ ਕੋਈ ਆਖੇ ਜੀ ਕਿ ਇਹ ਜੀ ਕਿਸੇ ਦੇ ਉੱਤੇ ਸਰਕਾਰ ਵੱਲੋਂ ਕਿਸੇ ਮੂਵਮੈਂਟ ਨੂੰ ਦਬਾਉਣ ਵਾਸਤੇ ਹਮਲਾ ਕੀਤਾ ਗਿਆ, ਇਵੇਂ ਨਹੀਂ ਹੈ। ਸੋ ਅਜਿਹੇ ਦਿਨਾਂ ਦੇ ਵਿੱਚ ਇਹ ਬਾਤ ਤਾਂ ਨਿਸ਼ਚਿਤ ਰੂਪ ਹਰ ਸਿੱਖ ਦੇ ਹਿਰਦੇ ਵਿੱਚ ਵੱਸ ਜਾਣੀ ਚਾਹੀਦੀ ਹੈ ਕਿ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਯਤਨ ਕੀਤਾ ਹੈ। ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਕਿ ਕਦੀ ਵਾਸਤੇ ਵੀ ਸਿੱਖ ਆਗਾਹਾਂ ਤੋਂ ਸਿਰ ਨਾ ਚੁੱਕ ਸਕਣ ਤੇ ਅਥਵਾ ਨਹੀਂ ਤੇ ਇਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ, ਇਹ ਦੁਬਾਰਾ ਕਿਸੇ ਤਰੀਕੇ ਦੇ ਨਾਲ ਇਸ ਧਰਤੀ ਦੇ ਉੱਤੇ ਆਪਣਾ ਦਾਅਵਾ ਨਾ ਕਰ ਸਕਣ। ਜੋ ਇਹਨਾਂ ਦੇ ਬਜ਼ੁਰਗਾਂ ਦੀ ਧਰਤੀ ਹੈ, ਜੋ ਇਹਨਾਂ ਦੇ ਵੱਡੇ ਵਡੇਰਿਆਂ ਨੇ ਹਿੰਦੁਸਤਾਨ ਦੇ ਵਿੱਚ ਮੰਗ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ, ਜਾਂ ਮਹਾਂਪੁਰਖਾਂ ਦੀਆਂ ਮੰਗਾਂ ਕੀ ਹਨ, ਧਰਮਯੁੱਧ ਮੋਰਚਾ ਮੰਗਦਾ ਕੀ ਹੈ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਅਸੀਂ 100 ਵਿੱਚੋਂ 90 ਸਿਰ ਦਿੱਤੇ ਹਨ, ਉਸ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਨੂੰ ਦੱਸੋ ਕਿ ਸਾਨੂੰ ਕਿਸ ਦਰਜੇ ਦੇ ਸ਼ਹਿਰੀ ਬਣਾ ਕੇ ਤੁਸੀਂ ਰੱਖਣਾ ਚਾਹੁੰਦੇ। ਜੇ ਅਧਿਕਾਰ ਤਾਂ ਬਰਾਬਰ ਵਾਲੇ ਹਨ ਫਿਰ ਤੇ ਭਾਈ ਕੋਈ ਬਾਤ ਨਹੀਂ, ਜੇ ਬਰਾਬਰ ਦੇ ਅਧਿਕਾਰੀ ਨਹੀਂ। ਕੀ ਅਜਿਹੀ ਘਟਨਾ ਘਟ ਗਈ ਸੀ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ ਹੈ? ਕੀ ਕਾਰਨ ਹੈ ਕਿ ਇਹਨਾਂ ਦੇ ਉੱਤੇ ਵਿਸ਼ੇਸ਼ ਨਿਗਰਾਨੀ ਰੱਖਣ ਲਈ ਸਮੂਹ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ? ਕੀ ਕਾਰਨ ਇਹ ਸਾਰੀਆਂ ਮੰਗਾਂ ਨੂੰ ਲੈ ਕਰਕੇ, ਜ਼ਿਮੀਦਾਰਾਂ ਦੀਆਂ ਮੰਗਾਂ ਜਿਹੜੀਆਂ ਹੁਣ ਤੱਕ ਮੰਗਦੇ ਫਿਰਦੇ ਹੋ, ਇਹ ਸਾਰੀਆਂ ਹੀ ਮੰਗਾਂ ਨੂੰ ਲੈ ਕਰਕੇ ਧਰਮਯੁੱਧ ਮੋਰਚਾ ਪ੍ਰਾਰੰਭ ਹੋਇਆ ਹੈ? ਸਿੱਖਾਂ ਦੇ ਵੱਧ ਅਧਿਕਾਰ ਨਹੀਂ, ਕਈ ਵਾਰੀ ਕਹਿੰਦੇ ਸਿੱਖ ਵੱਧ ਅਧਿਕਾਰ ਵਾਸਤੇ ਮੋਰਚਾ ਸੀ, ਨਹੀਂ, ਬਰਾਬਰ ਦੇ ਅਧਿਕਾਰਾਂ ਦਾ ਮੋਰਚਾ ਸੀ। ਜੋ ਇੱਕ ਦੇਸ਼ ਦੇ ਵਿੱਚ ਇੱਕ ਘਰ ਦੇ ਵਿੱਚ ਜਿਵੇਂ ਇੱਕ ਭਰਾ ਨੂੰ ਤੇ ਅਧਿਕਾਰ ਵੱਧ ਹੋਣ ਤੇ ਦੂਸਰੇ ਨੂੰ ਘੱਟ ਹੋਣ, ਤੇ ਦੂਜਾ ਕਹਿ ਸਕਦਾ ਕਿ ਭਾਈ ਮੈਨੂੰ ਵੀ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ, ਉਹ ਬਰਾਬਰ ਦੇ ਅਧਿਕਾਰਾਂ ਵਾਸਤੇ ਇਹ ਮੋਰਚੇ ਪ੍ਰਾਰੰਭ ਹੋਏ ਸਨ। ਇਹ ਮੋਰਚੇ ਨੂੰ ਖਤਮ ਕਰਨ ਵਾਸਤੇ ਨਹੀਂ ਸੀ, ਇਹ ਹਮਲਾ ਸਿੱਖਾਂ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਸੀ। ਸੋ ਜਿਹੜਾ ਅੱਜ ਦਾ ਦਿਹਾੜਾ ਹੈ, ਸੋ ਅੱਜ ਦੇ ਦਿਹਾੜੇ ਜਿਹੜੀਆਂ ਘਟਨਾਵਾਂ ਘਟੀਆਂ ਹਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਅੱਜ ਦਾ ਉਹੀ ਦਿਹਾੜਾ ਹੈ ਜਿਸ ਦਿਨ ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਦਿਹਾੜਾ ਵੀ ਇਹ ਦਿਨ ਕਿਉਂ ਚੁਣਿਆ ਗਿਆ, ਕਾਰਨ ਕੀ ਹੈ, ਇਹ ਵੀ ਵਿਚਾਰ ਜੇ ਕੋਈ ਆਖੇ ਜੀ ਨਸਲ ਕੁਸ਼ੀ ਕਿਉਂ ਹੈ, ਤੇ ਜਾਣਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ, ਤੇ ਇਹ ਸ਼ਹੀਦੀ ਦਿਹਾੜੇ ਦੇ ਉੱਤੇ ਵੱਧ ਤੋਂ ਵੱਧ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਆਪਣੇ ਜਨਮ ਦਾ ਲਾਹਾ ਪ੍ਰਾਪਤ ਕਰਨ ਗਈਆਂ। ਜਿੰਨੀ ਸੰਗਤ ਵੱਧ ਇਕੱਤਰ ਹੋਵੇਗੀ ਓਨਾ ਹੀ ਵੱਧ ਕਤਲੇਆਮ ਹੋਵੇਗਾ, ਜਿੰਨਾ ਵੱਧ ਕਤਲੇਆਮ ਹੋਵੇਗਾ ਕਿਸੇ ਕੌਮ ਨੂੰ ਥਾਵਾਂ ਥਾਵਾਂ ਤੇ, ਅਜਿਹੇ ਇੱਥੇ ਹੀ ਨਹੀਂ ਵੱਖੋ ਵੱਖਰੇ ਮੁਲਕਾਂ ਦਾ ਇਤਿਹਾਸ ਪੜ੍ਹ ਲਵੋ, ਜਦੋਂ ਵੀ ਕਿਸੇ ਕੌਮ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਹੈ ਅਜਿਹੇ ਥਾਂ ਦੇ ਉੱਤੇ ਉੱਥੋਂ ਦੀ ਮੌਜੂਦਾ ਸਰਕਾਰ ਨੇ ਹਮਲਾ ਕੀਤਾ ਜਿੱਥੇ ਬਹੁਤਾ ਨੁਕਸਾਨ ਭਾਵ ਜਾਨੀ ਤੇ ਮਾਲੀ ਨੁਕਸਾਨ ਦੋਵੇਂ ਕੀਤੇ ਜਾ ਸਕਣ। ਜਾਨੀ ਨੁਕਸਾਨ ਜਿੰਨਾ ਵੱਧ ਤੋਂ ਵੱਧ ਹੋ ਸਕੇ ਓਨਾ ਹੀ ਚੰਗਾ, ਕਿਉਂਕਿ ਜਿੰਨੇ ਲੋਕ ਜ਼ਿਆਦਾ ਮਾਰ ਦਿੱਤੇ ਜਾਣਗੇ, ਜਿਵੇਂ ਇਸ ਤੋਂ ਪਹਿਲਾਂ ਸੋ ਵਿਸਾਖੀ ਦੇ ਦਿਹਾੜੇ ਤੇ ਜਿਹੜਾ ਅੰਗਰੇਜ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਦੋਂ ਵੀ ਵਿਸਾਖੀ ਦਾ ਦਿਹਾੜਾ ਚੁਣਿਆ ਗਿਆ ਸੀ ਜਲਿਆਂ ਵਾਲੇ ਬਾਗ ਦੇ ਹਮਲੇ ਦੀ ਜਿੱਕ ਤੇ ਤੁਸੀਂ ਸਾਰਾ ਹੀ। ਉਹਦਾ ਵੀ ਕਾਰਨ ਇਹੋ ਸੀ ਕਿ ਜਿੰਨੇ ਵੱਧ ਤੋਂ ਵੱਧ ਮਾਰੇ ਜਾਣਗੇ ਓਨੀ ਦਹਿਸ਼ਤ ਤੇ ਡਰ ਬਹੁਤਾ ਪੈਦਾ ਹੋਵੇਗਾ। ਇਹ ਦਿਨ ਵੀ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੀ ਵਿਸ਼ੇਸ਼ ਤੌਰ ਤੇ ਚੁਣਨਾ ਕਾਰਨ ਹੈ ਕਿ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕੇ। ਸੋ ਇਸ ਗੱਲ ਦੀ ਸ਼ਰਮ ਭਾਵੇਂ ਸਿੱਕੇ ਟੰਗ ਕਰਕੇ ਆਏ ਹਨ। ਹੁਣ ਜੇ ਕੋਈ ਇਹ ਪੁੱਛੇ ਜੀ ਅੱਗੋਂ ਸਿੱਖਾਂ ਨੇ ਹਮਲਾ ਕਿਉਂ ਕੀਤਾ, ਤੇ ਇਹਦਾ ਅਧਿਕਾਰ ਕਿਵੇਂ ਮਿਲ ਗਿਆ ਜੀ? ਕਾਨੂੰਨ ਸਿੱਖਾਂ ਨੂੰ ਹੱਥ ਵਿੱਚ ਨਹੀਂ ਸੀ ਲੈਣਾ ਚਾਹੀਦਾ। ਕੱਲ ਪਰਸੋਂ ਹੀ ਕੋਈ ਗੁਰਮੁਖ ਇਹ ਗੱਲ ਕਹਿ ਰਿਹਾ ਸੀ ਕਿ ਸਿੱਖਾਂ ਨੂੰ ਤੇ ਸ਼ਾਂਤੀ ਦੇ ਸੁਨੇਹੇ ਦੇਣੇ ਚਾਹੀਦੇ ਨੇ। ਵੇਖੋ ਜੀ, ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਇਹ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਤੇ ਮੈਂ ਬੇਨਤੀ ਕੀਤੀ ਸੀ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਬੈਠਦਾ ਹੈ ਉਹ ਤੇ ਕਹਿੰਦਾ ਕਿ ਮੈਂ ਸ਼ੇਰੇ ਪੰਜਾਬ ਵਾਲਾ ਰਾਜ ਦੇਵਾਂਗਾ, ਤੇ ਜਿਹੜਾ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਦਾ ਉਹ ਕਹਿੰਦਾ ਮੈਂ ਰਾਮ ਰਾਜ ਲਿਆਵਾਂਗਾ ਰਾਮ ਰਾਜ। ਤੇ ਰਾਮ ਚੰਦਰ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਜੇ ਤੁਸੀਂ ਤੁਲਸੀਦਾਸ ਜੀ ਦੀ ਰਮਾਇਣ ਪੜ੍ਹੋ ਤੇ ਉਹਦੇ ਵਿੱਚ ਬਚਨ ਆਉਂਦੇ ਹਨ ਕਿ ਅਣਜ ਬਧੂ ਬਗਣੀ ਸੁਤ ਨਾਰੀ ਸੁਣ ਸੱਠ ਇਹ ਕੰਨਿਆ ਸਮਚਾਰੀ ਇਨੇ ਕੁਦਰਸ਼ਟ ਬਲੋਕ ਤਜੋ ਤਿਨੇ ਹਤੇ ਕਛ ਪਾਪ ਨਾ ਹੋ। ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਬਚਨ ਨੇ ਜਿਨ੍ਹਾਂ ਦਾ ਰਾਮ ਰਾਜ ਲਿਆਉਣਾ ਹੈ। ਕਹਿੰਦੇ ਪਾਏ ਅਣਜ ਬਧੂ, ਅਣਜ ਨਾਮ ਹੈ ਛੋਟੇ ਭਰਾ ਦਾ, ਉਹਦੀ ਬਧੂ ਧਰਮ ਪਤਨੀ, ਤੇ ਫਿਰ ਅਣਜ ਬਧੂ ਬਗਣੀ ਸੁੱਤ ਤੇ ਪੁੱਤਰ ਦੀ ਘਰਵਾਲੀ ਬਗਣੀ ਸੋ ਫਿਰ ਇਸੇ ਤਰੀਕੇ ਦੇ ਨਾਲ ਭੈਣ ਤੇ ਪੁੱਤਰ ਦੀ ਅਣਜ ਬਧੂ ਬਗਣੀ ਸੁੱਤ ਨਾਰੀ ਸੋ ਛੋਟੀ ਭੈਣ ਆਪਣੀ ਫਿਰ ਇਸੇ ਤਰੀਕੇ ਦੇ ਨਾਲ ਭਰਾ ਦੀ ਘਰਵਾਲੀ ਤੇ ਪੁੱਤਰ ਦੀ ਘਰਵਾਲੀ ਤੇ ਸੁਣ ਸੱਠ ਇਹ ਕੰਨਿਆ ਸਮਚਾਰੀ ਚੌਥੀ ਤੇਰੀ ਧੀ ਆਪਣੀ। ਕਹਿੰਦੇ ਇਨਹੇ ਕੁਦਰਸ਼ਟ ਬਲੋਕ ਤਜੋ, ਕਹਿੰਦੇ ਹੇ ਮੂਰਖ ਜਿਹੜਾ ਇਹਨਾਂ ਨੂੰ ਖੋਟੀ ਨਿਗਾਹ ਨਾਲ ਵੇਖੇ, ਇਹਨਾਂ ਨੂੰ ਖੋਟੀ ਨਿਗਾਹ ਨਾਲ। ਤੇ ਭਗਵਾਨ ਸ੍ਰੀ ਰਾਮ ਚੰਦਰ ਕਹਿੰਦੇ ਤਿਨੇ ਹਤੇ ਕਛ ਪਾਪ ਨਾ ਹੋ, ਜੇ ਉਹਨਾਂ ਨੂੰ ਮਾਰ ਦਵੋ ਨਾ ਤੇ ਕੋਈ ਪਾਪ ਨਹੀਂ ਲੱਗਦਾ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਬਚਨ ਜਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਕਥਾ ਤੇ ਬਾਅਦ ਚ ਸੁਣਾਵਾਂਗੇ। ਜਿਹੜੇ ਰਾਮ ਰਾਜ ਦੀ ਇਹ ਬਾਤ ਕਰਦੇ ਨੇ, ਕਹਿੰਦੇ ਜੇ ਇਹਨਾਂ ਨੂੰ ਮਾਰ ਦਿੱਤਾ ਜਾਵੇ, ਜਿਹੜਾ ਇਹਨਾਂ ਚਾਰਾਂ ਨੂੰ ਭੈੜੀ ਨਿਗਾਹ ਨਾਲ ਵੇਖਦਾ ਹੈ, ਕਿਨੂੰ ਕਿਨੂੰ ਤੇਰੇ ਭਰਾ ਦੀ ਧਰਮ ਪਤਨੀ, ਤੇਰੀ ਭੈਣ, ਤੇਰੇ ਪੁੱਤਰ ਦੀ ਧਰਮ ਪਤਨੀ ਤੇ ਤੇਰੀ ਧੀ ਵੱਲ ਜਿਹੜਾ ਮਾਰੀ ਨਿਗਾਹ ਨਾਲ ਵੇਖੇ। ਰਾਮ ਚੰਦਰ ਜੀ ਕਹਿੰਦੇ ਹਨ ਕਿ ਜੇ ਇਹਨਾਂ ਨੂੰ ਮਾਰ ਦੇਵੇ ਤੇ ਤੈਨੂੰ ਪਾਪ ਨਹੀਂ ਲੱਗੇਗਾ, ਜਿਹੜਾ ਮਾੜੀ ਨਿਗਾਹ ਨਾਲ ਵੇਖੇ ਤੇ ਜਿਹੜਾ ਹੱਥ ਪਾਉਣ ਦਾ ਯਤਨ ਕਰੇ। ਫਿਰ ਭਾਈ ਉਹਦੇ ਨਾਲ ਕੀ ਕਰਨਾ ਚਾਹੀਦਾ? ਜਿਹੜਾ ਹੱਥ ਪਾਉਣ ਦਾ ਯਤਨ ਕਰੇ ਫਿਰ ਉਹਦੇ ਨਾਲ ਕੀ ਹੋਣਾ ਚਾਹੀਦਾ, ਆਪ ਹੀ ਵਿਚਾਰ ਲਈਏ। ਭਗਵਾਨ ਰਾਮ ਚੰਦਰ ਤਾਂ ਕਹਿੰਦਾ ਜਿਹੜਾ ਮਾੜੀ ਨਿਗਾਹ ਨਾਲ ਵੇਖੇ ਮਾਰ ਕੇ ਪਾਸੇ ਕਰ ਦਵੋ। ਸਿੱਖਾਂ ਨੇ ਕੋਈ ਵੱਖਰਾ ਕਾਰਜ ਨਹੀਂ ਕੀਤਾ ਖਾਲਸਾ ਜੀ, ਅਜਿਹਿਆਂ ਨੂੰ ਸਜਾਵਾਂ ਦਿੱਤੀਆਂ ਸਨ। ਉਸ ਤੋਂ ਬਾਅਦ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਤੇ ਸਾਡੇ ਨਿੱਕੇ ਨਿੱਕੇ ਬੱਚੇ, ਦੁੱਧ ਪੀਣੇ ਬੱਚੇ ਤੱਕ ਵੀ ਮਾਰ ਕਰਕੇ ਤੇ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਤੁਹਾਡੀ ਨਸਲ ਕੁਸ਼ੀ ਕਰਨਾ ਚਾਹੁੰਦੇ ਹਾਂ। ਰਹੋ ਵਿਚਾਰ, ਉਹ ਲੰਮੀ ਕਥਾ ਹੈ, ਸੀਮਿਤ ਸਮਾਂ ਹੈ। ਦਾਸ ਬੇਨਤੀ ਕਰੇ 1984 ਦੋ ਜੂਨ ਦੇ ਦਿਹਾੜੇ ਵੱਖੋ ਵੱਖਰੇ ਅਖਬਾਰਾਂ ਦੇ ਪੱਤਰਕਾਰਾਂ ਨੇ ਇੱਥੋਂ ਦੇ DC ਜਦੋਂ ਕਰਫਿਊ ਲੱਗਾ ਹੋਇਆ ਸੀ ਉਹਦੇ ਪਾਸੋਂ ਕਰਫਿਊ ਪਾਸ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਉਸ ਸਮੇਂ ਦੀਆਂ ਤਸਵੀਰਾਂ ਆਪ ਜੀ ਨੂੰ ਪ੍ਰਾਪਤ ਹੋ ਜਾਣਗੀਆਂ। ਟਾਈਮਸ ਆਫ ਇੰਡੀਆ ਵਾਲਿਆਂ ਨੇ ਵੀ ਤੇ ਹੋਰ ਪੱਤਰਕਾਰਾਂ ਨੇ ਵੀ, ਇੰਗਲੈਂਡ ਵਾਲਿਆਂ ਨੇ ਵੀ ਉਹ ਤਸਵੀਰਾਂ ਖਿੱਚੀਆਂ ਆਣ ਕਰਕੇ ਇੱਥੇ ਫਿਰ। ਸੋ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੌੜਾ ਸਾਹਿਬ ਨੂੰ ਜਾ ਕਰਕੇ ਮਿਲੇ ਹਨ। ਉਹਨਾਂ ਦੇ ਪਾਸੋਂ ਜਾ ਕਰਕੇ ਉਸ ਸਮੇਂ ਉਹਨਾਂ ਨੇ ਕਿਹਾ ਕਿ ਕੀ ਗੱਲ ਹੈ, ਇਹ ਸਰਕਾਰ ਨੇ ਕੱਲ ਦੇ ਦਿਹਾੜੇ ਹਮਲਾ ਕਿਉਂ ਕੀਤਾ BSF ਨੇ? ਉਹਨਾਂ ਨੇ ਆਖਿਆ ਜੀ ਸਾਡੀ ਕੋਈ ਜਾਣਕਾਰੀ ਨੀ ਕਾਹਦੇ ਵਾਸਤੇ ਕੀਤਾ ਗਿਆ। ਸੋ ਸਾਡੀ ਸਰਕਾਰ ਦੇ ਨਾਲ ਤੇ ਬੜੀ ਚੰਗੀ ਗੱਲਬਾਤ ਚੱਲ ਰਹੀ ਸੀ, ਅਸੀਂ ਆਪਣੀਆਂ ਮੰਗਾਂ ਨੂੰ ਲੈ ਕਰਕੇ ਇਹ ਧਰਮ ਯੁੱਧ ਮੋਰਚਾ ਬੜੇ ਪੁਨਰ ਇਮਾਨਦਾਰੀ ਦੇ ਸਹਿਤ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਮੋਰਚਾ ਚੱਲ ਰਿਹਾ ਸੀ, ਅਸੀਂ ਨਹੀਂ ਜਾਣਦੇ ਕਿਉਂ ਕੀਤਾ। ਕਹਿੰਦੇ ਜੀ ਫਿਰ ਤੁਹਾਡੀ ਸਰਕਾਰ ਨਾਲ ਕੋਈ ਗੱਲ ਹੋਈ ਹੈ, ਇਹ 2 ਤਰੀਕ ਦੀ ਘਟਨਾ ਹੈ। ਕਹਿਣ ਲੱਗੇ ਨਹੀਂ ਜੀ ਅਸੀਂ ਫੋਨ ਕਰ ਰਹੇ ਹਾਂ ਵਾਰ ਵਾਰ, ਸਾਡਾ ਕੋਈ ਫੋਨ ਉਠਾ ਨਹੀਂ ਰਿਹਾ, ਕੋਈ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ, ਕਿਸੇ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ ਇਹ ਹਮਲਾ ਕਿਉਂ ਕੀਤਾ ਗਿਆ ਜਿਹਦੇ ਵਿੱਚ 11 ਸਿੰਘਾਂ ਦੀ ਸ਼ਹਾਦਤ ਹੋਈ ਹੈ। ਸੋ ਫਿਰ ਜੀ ਅਗਾਂਹ ਤੁਸੀਂ ਕੀ ਕਰੋਗੇ, ਪੱਤਰਕਾਰਾਂ ਦੇ ਸਵਾਲ ਸਨ। ਕਹਿਣ ਲੱਗੇ ਜੀ ਅਸੀਂ ਫੇਰ ਯਤਨ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾ ਸਕੇ, ਕੋਈ ਢੰਗ ਜਿਸ ਢੰਗ ਦੇ ਨਾਲ ਇਹਨਾਂ ਨਾਲ ਗੱਲਬਾਤ ਹੋ ਸਕੇ। ਅਖੇ ਜੀ ਜੇ ਭਲਾ ਸਰਕਾਰ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਇਹ ਹਮਲੇ ਫਿਰ ਵੀ ਜਾਰੀ ਰਹਿੰਦੇ ਨੇ ਫਿਰ ਕੀ ਕਰੋਗੇ ਉਸ ਸਮੇਂ ਇਹਨਾਂ ਨੇ ਬਚਨ ਕੀਤੇ ਸਨ ਕਹੇ ਸਨ ਕਿ ਫਿਰ ਸੇ ਕੌਮ ਬਰਦਾਸ਼ਤ ਨਹੀਂ ਕਰੇਗੀ ਇਹ ਇੱਥੋਂ ਉੱਠੇ ਤੇ ਮਹਾਂਪੁਰਖਾਂ ਦੇ ਪਾਸ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਚਲੇ ਗਏ ਜਾ ਕੇ ਕਹਿਣ ਲੱਗੇ ਜੀ ਅਕਾਲੀ ਦਲ ਵਾਲੇ ਤੇ ਆਹ ਗੱਲ ਕਹਿੰਦੇ ਨੇ ਤੁਸੀਂ ਦੱਸੋ ਇਹਦੇ ਬਾਬਤ ਤੁਹਾਡਾ ਕੀ ਵਿਚਾਰ ਹੈ ਮਨ ਵਿੱਚ ਇਹਨਾਂ ਦੇ ਇਹ ਸ਼ਾਇਦ ਭਰਮ ਸੀ ਕਿ ਜਦੋਂ ਇਹਨਾਂ ਬਾਬਤ ਮਹਾਂਪੁਰਖ ਸੁਣ ਗਏ ਤੇ ਬੜੇ ਕਾਹਲੇ ਪੈ ਕਰਕੇ ਜਿਹੜਾ ਆਮ ਹੀ ਸਾਨੂੰ ਲੱਗਦਾ ਹੈ ਕਿ ਭਾਈ ਸੋ ਮਹਾਂਪੁਰਖ ਬੜੇ ਕਾਹਲੇ ਪੈ ਕਰਕੇ ਸ਼ਾਇਦ ਬਚਨ ਕਰਦੇ ਹੁਣ ਨਹੀਂ ਭਾਈ ਗੁਰੂ ਕੀ ਬਾਣੀ ਦਾ ਫਰਮਾਨ ਹੈ ਸੰਤ ਨਾ ਛੱਡ ਹੈ ਸੰਤ ਹੀ ਜੋ ਕੋਟਕ ਮਿਲੇ ਅਸੰਤ ਸੰਤੀ ਕੌਣ ਹੈ ਭਾਈ ਜੇ ਭਲਾ ਉਹ ਤੱਤਾ ਹੋ ਜਾਵੇ ਨਹੀਂ ਜੀ ਸੰਤ ਆਪਣਾ ਸੁਭਾਅ ਕਦੀ ਵਾਸਤੇ ਛੱਡ ਹੀ ਨਹੀਂ ਸਕਦਾ ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਸੰਤ ਹਿਰਦਾ ਨਵਨੀਤ ਸਮਾਨਾ ਕਹਿਆ ਕਵਣੇ ਭਰ ਕੇ ਹਾਣਾ ਜਾਣਾ ਸੰਤ ਦਾ ਹਿਰਦਾ ਮੱਖਣ ਵਰਗਾ ਪਹਿਲਾਂ ਕਹਿ ਦਿੱਤਾ ਤੁਲਸੀਦਾਸ ਨੇ ਫਿਰ ਕਹਿਣ ਲੱਗਾ ਨਹੀਂ ਦੁਨੀਆਂ ਦੇ ਲੋਕੋ ਸੰਤ ਮੱਖਣ ਨਾਲੋਂ ਕਿਤੇ ਮਹਾਨ ਹੈ ਮੱਖਣ ਦੀ ਵਰਿਆਈ ਹੈ ਕਿ ਮੱਖਣ ਨੂੰ ਆਪਣੇ ਆਪ ਨੂੰ ਸੇਕ ਲੱਗੇ ਤੇ ਤਾਂ ਪਗੜਦਾ ਹੈ ਸੰਤ ਉਹ ਹੈ ਕਿ ਸੇਕ ਲੱਗੇ ਕਿਸੇ ਹੋਰ ਨੂੰ ਤੇ ਪਗੜੇ ਸੰਤ ਦਾ ਹਿਰਦਾ ਸੇਕ ਤੇ ਪੂਰੇ ਪੰਜਾਬੀਆਂ ਨੂੰ ਲੱਗ ਰਿਹਾ ਹੈ ਪੂਰੀ ਕੌਮ ਨੂੰ ਸੇਕ ਲੱਗਾ ਹੈ ਪਰ ਹਿਰਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਪਗੜਿਆ ਹੋਇਆ ਹੈ ਜਾ ਕੇ ਕਹਿਣ ਲੱਗੇ ਜੀ ਅਕਾਲੀ ਦਲ ਵਾਲੇ ਕਹਿੰਦੇ ਨੇ ਜੇ ਭਲਾ ਸਰਕਾਰ ਨੇ ਹਮਲਾ ਕੀਤਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਬਿਆਨਾਂ ਨਾਲ ਤੁਸੀਂ ਸਹਿਮਤ ਹੋ ਮਹਾਂਪੁਰਖ ਕਹਿਣ ਲੱਗੇ ਬਿਲਕੁਲ ਸਹਿਮਤ ਆ ਜੋ ਉਹਨਾਂ ਨੇ ਕਿਹਾ ਬਿਲਕੁਲ ਉਵੇਂ ਹੀ ਹੋਵੇਗਾ ਕੌਮ ਬਰਦਾਸ਼ਤ ਨਹੀਂ ਕਰੇਗੀ ਕਹਿਣ ਲੱਗੇ ਜੀ ਜੇ ਭਲਾ ਸਰਕਾਰ ਹਮਲਾ ਕਰਦੀ ਹੈ ਫਿਰ ਤੁਸੀਂ ਕੀ ਕਰੋਗੇ ਧੰਨ ਮਹਾਂਪੁਰਖ ਕਹਿਣ ਲੱਗੇ ਭਾਈ ਜਦੋਂ ਉਹ ਸਮਾਂ ਬਣੇਗਾ ਇਹ ਆਏ ਤੇ ਸਰਕਾਰ ਵੱਲੋਂ ਸੂਹੇ ਵੀ ਹੁੰਦੇ ਨੇ ਨਾ ਕਿ ਜਾ ਕੇ ਵੇਖ ਕੇ ਆਈਏ ਕਿ ਕਿੰਨੀ ਕੁ ਭਲਾ ਇਹਨਾਂ ਦੇ ਪਾਸ ਸੱਤਿਆ ਕੀ ਕਰ ਦੇਣਗੇ ਅੱਗੋਂ ਕਾਲੇ ਪੈ ਕੇ ਸ਼ਾਇਦ ਸਾਨੂੰ ਕੁਝ ਦੱਸ ਦੇਣਗੇ ਉਹ ਕੇ ਐਸ ਬਰਾੜ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਸਾਰੇ ਦਾ ਸਾਰਾ ਕਹਿੰਦਾ ਇੱਕ ਤਰੀਕ ਦਾ ਜਿਹੜਾ ਹਮਲਾ ਸੀ ਨਾ ਉਹ ਇਹੋ ਹੀ ਵੇਖਣ ਵਾਸਤੇ ਕੀਤਾ ਸੀ ਕਿ ਇਹਨਾਂ ਦਾ ਪ੍ਰਬੰਧ ਕਿਹੋ ਜਿਹਾ ਮੋਰਚੇ ਤੇ ਬਣਾਈ ਬੈਠੇ ਨੇ ਉਹਨੇ ਜਿਹੜੀ ਉਹਦੇ ਵਾਲੀ ਪੁਸਤਕ ਹੈ ਉਹਦੇ ਵਿੱਚ ਵੀ ਸਾਰਾ ਲਿਖਿਆ ਹੋਇਆ ਹਵਾਲੇ ਦਿੱਤੇ ਨੇ ਕਹਿੰਦੇ ਪਰ ਬੜੇ ਜ਼ਿਆਦਾ ਉਹ ਸਿਆਣੇ ਨਿਕਲੇ ਕਹਿੰਦੇ ਅਸੀਂ ਤੇ ਪੱਕੀਆਂ ਰਾਈਫਲਾਂ ਚਲਾਈਆਂ ਕਹਿੰਦੇ ਉਹਨਾਂ ਅੱਗੋਂ ਕੱਚੀਆਂ ਹੀ ਚਲਾ ਕੇ ਸਾਨੂੰ ਵਿਖਾ ਲਿਆ ਕਿ ਬਹੁਤੀ ਸਾਡੇ ਪਾਸ ਸ਼ਮਤਾ ਹੈ ਨਹੀਂ ਸੋ ਕਹਿੰਦੇ ਅਸੀਂ ਇਹੋ ਹੀ ਜਾਣਦੇ ਸਾਂ ਕਿ ਇਹ ਜਿਹੜੇ ਮੰਜੀ ਸਾਹਿਬ ਉਹ ਦਮ ਗਜੇ ਮਾਰਦੇ ਨੇ ਇਹੋ ਹੀ ਦੀਵਾਨ ਹਾਲ ਹੈ ਇਸੇ ਦੀਵਾਨ ਹਾਲ ਤੋਂ ਜਿਹੜੇ ਦਮ ਗਜੇ ਮਾਰੇ ਜਾਂਦੇ ਨੇ ਇਹ ਤੇ ਐਵੇਂ ਜਿਹੀਆਂ ਗੱਲਾਂ ਨੇ ਨਾ ਕਹਿੰਦੇ ਜਦੋਂ ਕੱਚੀਆਂ ਰਾਈਫਲਾਂ ਅੱਗੋਂ ਚੱਲੀਆਂ ਰਵਾਇਤੀ ਰਾਈਫਲਾਂ ਜਿਹੜੀਆਂ ਲਸੰਸੀ ਹਥਿਆਰ ਸਨ ਕਹਿੰਦਾ ਅਸੀਂ ਸਮਝ ਲਿਆ ਹੈ ਕਿ ਜੇ ਫੌਜੀ ਕਾਰਵਾਈ ਸ਼ੁਰੂ ਹੋਈ ਤੇ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ ਇੱਕ ਦੋ ਘੰਟਿਆਂ ਦੇ ਵਿੱਚ ਇਹਨਾਂ ਨੂੰ ਪਕੜ ਕੇ ਤੇ ਦਿੱਲੀ ਨੂੰ ਜਾਂ ਤੇ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਮਾਰ ਦੇਵਾਂਗੇ ਨਹੀਂ ਤੇ ਇਹਨਾਂ ਨੂੰ ਫੜ ਕਰਕੇ ਤੇ ਇੱਥੇ ਦਿੱਲੀ ਨੂੰ ਲੈ ਕੇ ਤੁਰ ਪਵਾਂਗੇ ਕਹਿੰਦੇ ਇਹ ਸਾਡੀ ਸਾਰੀ ਦੀ ਸਾਰੀ ਜਿਹੜੀ ਸੀ ਇਹ ਪਲੈਨਿੰਗ ਸੀ ਕਿ ਪਹਿਲਾਂ ਹਮਲਾ ਕਰਕੇ ਵੇਖੋ ਫਾਇਰ ਕਰਕੇ ਵੇਖੋ ਕਿ ਅੱਗੋਂ ਇਹ ਕਿਹੋ ਜਿਹਾ ਜਵਾਬ ਦਿੰਦੇ ਹਨ ਪਰ ਧੰਨ ਗੁਰੂ ਕੇ ਲਾਲ ਧੰਨ ਮਹਾਂਪੁਰਖ ਉਸ ਸਮੇਂ ਕਹਿਣ ਲੱਗੇ ਭਾਈ ਕੋਈ ਨੀ ਜਦੋਂ ਸਰਕਾਰ ਹਮਲਾ ਕਰੇਗੀ ਉਹ ਸਮਾਂ ਫੇਰ ਵੇਖਿਆ ਜਾਵੇਗਾ ਕਹਿਣ ਲੱਗੇ ਜੀ ਤੁਹਾਡੀ ਕੋਈ ਤਿਆਰੀ ਹੋਵੇਗੀ ਕਹਿੰਦੇ ਅਸੀਂ ਇੰਨੇ ਚਿਰ ਤੋਂ ਸਟੇਜਾਂ ਤੋਂ ਦੱਸਦੇ ਹੀ ਆਏ ਹਾਂ ਕਿ ਸਾਡੀ ਤਿਆਰੀ ਕੀ ਹੈ ਇਹ ਤੁਸੀਂ ਜਾ ਕੇ ਸਾਡੇ ਪਹਿਲੇ ਭਾਸ਼ਣ ਸੁਣ ਲਿਓ ਤੁਹਾਨੂੰ ਨਵੀਂ ਜਾਣਕਾਰੀ ਕੋਈ ਅਸੀਂ ਕੀ ਦੱਸ ਸਕਦੇ ਜਿਵੇਂ ਸਰਕਾਰ ਚੱਲੇਗੀ ਉਵੇਂ ਹੀ ਮਗਰ ਮਗਰ ਤੁਰਦੇ ਜਾਵਾਂਗੇ ਪਹਿਲ ਨਹੀਂ ਕਰਦੇ ਜੇ ਤੁਸੀਂ ਆਖੋ ਕਿ ਅਸੀਂ ਪਹਿਲ ਕਰਾਂਗੇ ਤੇ ਇਹ ਖਾਲਸੇ ਦਾ ਧਰਮ ਹੀ ਨਹੀਂ ਅੱਜ ਤੱਕ ਪਹਿਲ ਕੀਤੀ ਨਹੀਂ ਇਹ ਕੋਈ ਸਾਡਾ ਤਖੀਆ ਕਲਾਮ ਨਹੀਂ ਹੈ ਜਿਹੜੇ ਬਚਨ ਆਮ ਹੀ ਸਾਡੇ ਬੱਚੇ ਬੱਚੇ ਦੀ ਜ਼ਬਾਨ ਤੇ ਚੜੇ ਹੋਏ ਹਨ ਕਿ ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਇਹ ਸਾਡਾ ਜੀਵਨ ਹੈ ਇਹ ਖਾਲਸੇ ਦੀ ਹੋਣੀ ਹੈ ਕਿ ਜੇ ਤੇ ਭਾਈ ਆਵੇਗਾ ਪ੍ਰੇਮ ਤੇ ਭਾਵਨਾ ਦੇ ਨਾਲ ਤੇ ਫਿਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਚੋਂ ਛਕਾਵਾਂਗੇ ਪ੍ਰਸ਼ਾਦਾ ਤੇ ਨਾਲ ਤੇਰੇ ਜੋੜੇ ਵੀ ਝਾੜਾਂਗੇ ਤੇਰੇ ਚਰਨਾਂ ਦੀ ਧੂੜ ਚੁੱਕ ਕੇ ਮੱਥੇ ਨੂੰ ਲਾਵਾਂਗੇ ਕਵਾਂਗੇ ਧੰਨ ਤੂੰ ਜਿਹਨੇ ਗੁਰੂ ਕੇ ਦਰਬਾਰ ਦੇ ਆਣ ਕਰਕੇ ਦਰਸ਼ਨ ਕੀਤੇ ਨੇ ਪਰ ਜੇ ਭਾਈ ਤੂੰ ਹਮਲਾਵਰ ਹੋ ਕਰਕੇ ਤੇ ਚੜ ਕੇ ਆਵੇਗਾ ਤੇ ਫਿਰ ਇਹ ਚੇਤਾ ਰੱਖੀ ਫਿਰ ਸਾਡੇ ਬਾਪੂ ਦਾ ਹੁਕਮ ਹੈ ਸਾਨੂੰ ਅਸੀਂ ਉਹ ਨਹੀਂ ਕਿ ਜਿਨ੍ਹਾਂ ਦਾ ਬਾਪੂ ਇਹ ਕਹਿੰਦਾ ਹੋਵੇ ਕਿ ਜਿਹੜਾ ਇੱਕ ਗੱਲ ਤੇ ਮਾਰੇ ਤੇ ਦੂਜੀ ਗੱਲ ਅੱਗੇ ਕਰ ਦਿਓ ਨਹੀਂ ਭਾਈ ਸਾਡਾ ਬਾਪੂ ਤੇ ਇਹ ਕਹਿੰਦਾ ਜੇ ਤੂੰ ਮਾਰੇ ਈਟ ਟੀਮ ਪਾਥਰ ਹਣੇ ਰਸਾਏ ਜੇ ਕੋਈ ਇਹ ਢਿਮ ਮਾਰਦਾ ਤੇ ਪੱਥਰ ਮਾਰ ਕੇ ਉਹਦਾ ਸਿਰ ਪਾੜ ਕੇ ਤੇ ਪਾਸੇ ਘਰ ਤੁਰ ਦੀ ਟਿਕਟ ਕੱਟ ਦੇਵੇ ਸਾਡਾ ਬਾਪੂ ਤੇ ਸਾਨੂੰ ਇਹ ਕਹਿੰਦਾ ਜਬੈ ਬਾਣ ਲਾਗਿਓ तबै रोस जागे। बचन कीते पिछे पिछे जरूर चलांगे, अगाह नहीं लगते। जिवें सरकार चलाउणा चाहेगी उवें चली जावांगे। इस तों बाद महापुरखां ने सारे सिंघां नूं, फैडरेशन वालियां नूं, सो होर गुरमुख प्यारे सिंघां नूं, जथे दे सिंघां नूं, होर जिन्ने संगत विच नाल, जां भावें बाबे हजूर साहब वाले महापुरखां दे पासों सिंघ आए सन, होर वखो वखरियां जथेबंदियां दे सिंघ, सो खंड कीर्तनी जथे दे कुछ सिंघ सन, उस सारे सिंघां नूं पास बुला करके श्री अकाल तख्त साहब ते सिंघां नूं आख्या, भाई गुरमुखो, सरकार दी नीत चंगी नहीं लगती। एवें लगता है कि वड्डा हमला सरकार इस समय करन दी तैयारी विच है। सो जे किसी दास की अत्यंत प्रसन्नता है तुहाडे उत्ते, ये मन च ना रखिया जे कि असी तुहाडे नाल किसी नाल नाराज हो जावांगे। जे तुहाडे चित कोई घर नूं इत्थों जाना चाहे, सरकार की नीयत चंगी नहीं दिस रही। सो इस करके जे कोई घर नूं जाना चाहे, उन्हूं बड़े प्रेम भावना नाल सरपाओ दे करके, बख्शिश दे करके घर नूं तोरिया जाएगा। तुसी जे जाना चाहुंदे जे ते घरां नूं सारे सिंघ जा सकदे जे, कोई बात नहीं। जिन्हें भी जाना है जेडे इत्थों तक निभ गए, तुहाडा धन्नवाद, बहुत अत्यंत खुशी है तुहाडे उत्ते। इह महापुरखां ने बचन अज दे दिहाड़े सिंघां दे नाल कीते। धन गुरु का खालसा। इह उही है जेडे लकीर सारे पार करन वाले ने, कहन लगे नहीं महापुरखो, असी इत्थे ही आप जी दे नाल ही निभांगे। इह माहौल नूं वेखणा होवे, इह किहो जिहे सिंघ ने। कुछ क इन सिंघां दी शहादत बारे तुसी अगले दिहाड़ियां च सुनना है, किवें किवें किथे किथे किहड़े गुरमुख प्यारे सिंघ ने शहादत दित्ती है, पर उन्हां दी चित दी अवस्था की है। मैनूं कुछ क बचन चेते आ गए, दास सांझे करे। डॉक्टर गुरनाम सिंह होणा ने दस्सिया, कहिंदे मैं जनरल शबेक सिंह होणा दे पास बैठा सां, ते मैं उन्हां नूं पुछिया वी जे भला सरकार वड्डा हमला कर दवे ते तुहाडी शहादत हो जावे ते तुसी की मनदे जे भला बंदा इत्थे चढ़ाई कर जावे। ओ कहन लगे, पऊ वेख, दो तरीक दो थां हुंदे ने मनुख दे मरन वाले, दो थां। एक ते ओ थां जेड़ा ओदा धार्मिक अस्थान होवे, धर्म दा अस्थान, ते दूजी ओ जगह। दो जगह कहिंदे सब नालों महत्वपूर्ण हन किसी मनुख दे संसार तो जाण वालियां। एक ते धार्मिक अस्थान, दूसरी ओदे पूर्वजां दी जगह, ओ थां जिथे ओदे वड्डे वडेरे रहे होण। कहन लगे, मेरे लिए ए दोवें ही थावां ने, मेरे वड्डे वडेरे, मेरे सतगुरु साहिब जी दी ए अपनी जगह है, ते मेरे धर्म दी जगह। इन नालों पवित्र स्थान होर किहड़ा हो सकदा है। जे भला इत्थे शरीर लेखे लग जावे, ए ओही अवस्था है। कबीर, मोहे मरने का चाओ है, मरो ता हर कै द्वार, मत हर पूछे कौन है, परा हमारे बार। सो ए चात उत्साह मन विच है। सो कहो जी भावना उन्हां दे। हुण ते असी अज कल भाई की कहीए, साध भी ओहो जे ते चेले भी ओहो जे बने फिरदे ने, की कहना किसे नूं किसे दा। ए ते उन्हां दी भावना। भाई सुजान सिंह जी होना दा बचन चेते आ गया, भाई सुजान सिंह होना दा जथेदार गुरनाम सिंह बंडाला मेरे माथड़ जी ने उन्होंने सुनाया, कहिंदे नानक निवास दे उत्ते असी कुछ क सिंह, भाई गुरजीत सिंह हरिहर चोग, भाई गुरदेव सिंह समान वाला शहीद, होर गुरमुख प्यारे, कहिंदे बैठे सां, असी नौजवान सां, ते असी आपस विच सलाह करिए कि संतां नूं आ रै दई आ वाली रै। कहिंदे भाई सुजान सिंह जिन्हां नूं महापुरखां दे सड़बाले भी कहा जांदा, मनावियां वाले, कहन लगे सानू पास बाणी पढ़दे सन, पास बैठे साडियां गल्लां सुणदे रहे। कहन लगे नेड़े आवाज मारी सानू जदों बाणी समाप्त कीती, कहन लगे चंगी ओह गल सुणो। कहिंदे असीं पास चले गए, हांजी बाबा जी दसो। कहन लगे ओए महापुरखां नूं रैवां नहीं दित्तियां जांदियां, महापुरखां दे बचन मन्ने जांदे। जे भला कराउणा होवे ते उन्हां दा जिवें बचन होवे उवें मन्निया जे। अपनियां रैवां साडियां संसारी रैवां हन, महापुरख अगला पिछला सारा ही जाणदे ने। उन्हां दे पास जा करके उन्हां दा हुक्म मन्निया जांदा, बेनती करके उन्हां दा हुक्म उन्हां दे पासों लिया। कहन लगे एहो जी उन्हां गुरमुखां दे बचना दी शक्ति सी, अपनियां रैवां ते उस दिहाड़े तो जांदियां ही लगियां। इको ही गल चेते रह गई, केवल महापुरखां दे बचन मनने हन, रहो विचार। सो महापुरखां ने सिंघां नूं जे समय कहा, बेनती कीती, महापुरखो तुहाडे नाल ही रहांगे, किते नहीं जाना चाहुंदे। ਵਿਸ਼ੇਸ਼ ਤੌਰ ਤੇ ਭਾਈ ਅਮਰੀਕ ਸਿੰਘ ਜੀ ਨੂੰ ਮਹਾਂਪੁਰਖਾਂ ਨੇ ਕਿਹਾ, ਕਹਿਣ ਲੱਗੇ ਭਾਈ ਅਮਰੀਕ ਸਿੰਘ ਜੀ ਦੇ ਤਾਂ ਹੀ ਬਚਨ ਕੀਤੇ, ਜੇ ਤੁਸੀਂ ਜਾਣਾ ਚਾਹੋ ਸਾਡੀ ਚਿੱਤ ਦੀ ਇੱਛਾ ਹੈ ਤੁਸੀਂ ਚਲੇ ਜਾਵੋ, ਕਿਉਂਕਿ ਤੁਸੀਂ ਨੌਜਵਾਨਾਂ ਨੂੰ ਪ੍ਰੇਰ ਕਰਕੇ ਹੋਰ ਨੌਜਵਾਨ ਵੱਡੀ ਫੈਡਰੇਸ਼ਨ ਤੁਸੀਂ ਤਿਆਰ ਕੀਤੀ ਹੈ, ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਸਿੱਖੀ ਦੀ ਗੱਲ ਚੱਲਣ ਲੱਗੀ ਹੈ, ਬੜਾ ਵੱਡਾ ਗੁਰਮਤਿ ਦਾ ਪ੍ਰਚਾਰ। ਕੇਵਲ ਇੰਨਾ ਕੁ ਨਹੀਂ, ਭਾਈ ਅਮਰੀਕ ਸਿੰਘ ਜੀ ਨੂੰ ਵੇਖਣਾ ਚਾਹੀਦਾ ਕਿ ਜੀ ਸ਼ਹਾਦਤ ਦਿੱਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ, ਜਿਹੜੇ ਪੁਰਾਣੇ ਬਜ਼ੁਰਗ ਹੋ ਗਏ ਨੇ ਹੁਣ ਤੇ ਸਾਡੇ ਤਾਂ ਨੌਜਵਾਨ ਹੀ ਨੇ, ਉਹਨਾਂ ਪੁਰਾਣੇ ਨੌਜਵਾਨਾਂ ਨੂੰ ਪੁੱਛ ਲਵੋ, ਫੈਡਰੇਸ਼ਨ ਵਾਲੇ ਜਿਹੜੇ ਸਿੰਘ ਬਜ਼ੁਰਗ ਹਨ ਘਰਾਂ ਵਿੱਚ, ਭਾਈ ਹਰਿੰਦਰ ਸਿੰਘ ਜੀ ਖਾਲਸਾ ਆਦਿਕ, ਭਾਈ ਸੁਖਪਾਲ ਸਿੰਘ ਜੀ ਬਾਸਰ ਕੇ ਆਦਿਕ, ਅਜੇ 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 ਵੀ ਸਾਡੇ ਪਾਸ ਉਹ ਗੁਰਮੁਖ ਪਿਆਰੇ ਸਿੰਘ ਹਨ, ਉਹਨਾਂ ਦੇ ਪਾਸੋਂ ਬੈਠ ਕਰਕੇ ਪੁੱਛਿਆ ਜਾ ਸਕਦਾ ਹੈ। ਜਿਸ ਸਮੇਂ ਹਿੰਦੁਸਤਾਨ ਦੀ ਸਰਕਾਰ ਦੀ ਸ਼ਹਿਰ ਤੇ ਪੜ ਰਹੇ ਕੌਮਨਿਸਟਾਂ ਨੇ ਸਿੱਖਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਇਹ ਪ੍ਰਚਲਿਤ ਕਰ ਦਿੱਤਾ ਸੀ ਕਿ ਪੱਗ ਬੰਨ ਕੇ ਵੀ ਕੋਈ ਬੀੜੀ ਪੀ ਸਕਦਾ ਹੈ, ਫਿਰ ਕੀ ਹੋਇਆ ਜੇ ਸਿਗਰਟ ਲਾ ਕਰਕੇ ਤੁਰਿਆ ਫਿਰੇ। ਉਹ ਸਮੇਂ ਜਦੋਂ ਸਿੱਖਾਂ ਦੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਸੋ ਐਨਲ ਮਕਸ ਵਰਗਿਆਂ, ਵਾਹਿਗੁਰੂ ਐ ਪੀ ਕੂਰਸ ਵਰਗਿਆਂ ਦੇ ਦਿਹਾੜੇ ਤੇ ਮਨਾਏ ਜਾਂਦੇ ਸਨ, ਰਸ਼ੀਆ ਵਾਲਿਆਂ ਦੇ ਦਿਨ ਤੇ ਮਨਾਏ ਜਾਂਦੇ ਸਨ, ਪਰ ਸਿੱਖਾਂ ਦੇ ਰਹਿਬਰਾਂ ਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਿਹਾੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਵੀ ਮਨਾਉਣ ਦੀ ਮਨਾਹੀ ਕਰ ਦਿੱਤੀ ਗਈ ਸੀ। ਉਹਨਾਂ ਦਿਹਾੜਿਆਂ ਮੁੜ ਸਿੱਖੀ ਦਾ ਹਰਿਆਵਲ ਦਸਤਾ ਜਿਹੜਾ ਹੈ, ਸਿੱਖ ਸਟੂਡੈਂਟ ਫੈਡਰੇਸ਼ਨ, ਇਹਦੀ ਬਹਾਲੀ ਕਰਨੀ ਤੇ ਘਰ ਘਰ ਵਿੱਚ ਜਿੱਥੇ ਜਾ ਕਰਕੇ ਸਿੱਖੀ ਦੀਆਂ ਜੜਾਂ ਨੂੰ ਘੁਣ ਲਾਇਆ ਜਾ ਰਿਹਾ ਸੀ ਉੱਥੇ ਜਾ ਕਰਕੇ ਇਲਾਜ ਕੀਤਾ। ਇਹ ਭਾਈ ਅਮਰੀਕ ਸਿੰਘ ਜੀ ਨੂੰ ਵੱਡਾ ਸਿਹਰਾ ਜਾਂਦਾ, ਉੱਥੋਂ ਹੀ ਆਰੰਭਤਾ ਕੀਤੀ ਉਹਨਾਂ ਯੂਨੀਵਰਸਿਟੀਆਂ ਕਾਲਜਾਂ ਵਿੱਚ। ਅੱਜ ਵੀ ਜਿਹੜੇ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਚ ਜਿਹੜੇ ਘਰੋ ਘਰੀ ਉਹ ਨਹੀਂ, ਜਿਹੜੇ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਚੱਲ ਰਹੇ ਹਰਿਆਵਲ ਦਸਤੇ ਹਨ, ਇਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਦੇਣ ਹੈ। ਉੱਥੋਂ ਆਰੰਭਤਾ ਕੀਤੀ, ਸਿੱਖਾਂ ਨੂੰ ਇਹ ਗਿਆਨ ਕਰਵਾਇਆ, ਉਹ ਅਸੀਂ ਸ਼ੇਰਾਂ ਦੇ ਪੁੱਤਰ ਸ਼ੇਰ ਹਾਂ, ਬੀੜੀਆਂ ਪੀਣੀਆਂ, ਦਾੜੇ ਤੇ ਕੇਸ ਰੱਖ ਕਰਕੇ ਭੈੜੇ ਕੰਮ ਕਰਨੇ ਇਹ ਸਾਡੇ ਹਿੱਸੇ ਨਹੀਂ ਆਇਆ, ਸਾਡੇ ਹਿੱਸੇ ਤੇ ਕਲਗੀਧਰ ਪਿਤਾ ਜੀ ਨੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਹੋਈਆਂ ਹਨ। ਉਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਬਚਨ ਕੀਤੇ ਮਹਾਂਪੁਰਖਾਂ ਨੇ, ਕਹਿਣ ਲੱਗੇ ਤੁਸੀਂ ਘਰ ਨੂੰ ਚਲੇ ਜਾਵੋ, ਹੋਰ ਨੌਜਵਾਨਾਂ ਨੂੰ ਪ੍ਰੇਰੋਗੇ, ਤੁਸੀਂ ਗੁਰਮਤਿ ਸਿਧਾਂਤ ਵਿੱਚ ਗੁਰਮਤਿ ਲਹਿਰ ਵਿੱਚ ਪ੍ਰਪਕ ਕਰੋਗੇ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖ ਮੇਰੇ ਪਾਸੋਂ ਕੋਈ ਗਲਤੀ ਹੋਈ ਹੈ, ਕੋਈ ਗੁਨਾਹ ਹੋ ਗਿਆ ਹੈ, ਜੇ ਆਪ ਜੀ ਜਾਣਦੇ ਹੋ ਪਿਤਾ ਜੀ ਦੇ ਵੀ ਬਚਨ ਹਨ ਕਿ ਇੱਕ ਪੁੱਤ ਕੌਮ ਦੇ ਲੇਖੇ ਜ਼ਰੂਰ ਲੱਗੇਗਾ, ਸੋ ਉਹ ਸੇਵਾ ਦਾ ਮੌਕਾ ਆਇਆ। ਪਿਤਾ ਜੀ ਦੇ ਬਚਨ ਮਹਾਂਪੁਰਖਾਂ ਦੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਵੀ ਪੂਰੇ ਹੋਣਗੇ। ਆਪ ਕਿਰਪਾ ਕਰੋ, ਜੇ ਸਰੀਰ ਇੱਥੇ ਕੌਮ ਦੇ ਲੇਖੇ ਲੱਗਦਾ ਹੈ ਤੇ ਮੈਨੂੰ ਘਰ ਜਾਣ ਦੀ ਆਪ ਜੀ ਆਗਿਆ ਨਾ ਕਰੋ। ਮਹਾਂਪੁਰਖਾਂ ਦੇ ਪਾਸ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਇਹ ਸਾਰੇ ਉਹ ਬਚਨ ਨੇ ਜਿਹੜੇ 2 ਜੂਨ 1984 ਨੂੰ, ਅੱਜ ਵੀ 2 ਜੂਨ ਦਾ ਦਿਹਾੜਾ ਹੈ, ਅੱਜ ਦੇ ਦਿਹਾੜੇ ਜਿਹੜੇ ਮਹਾਂਪੁਰਖਾਂ ਦੇ ਨਾਲ ਗੁਰੂ ਕੇ ਸਿੰਘਾਂ ਦੇ ਬਚਨ ਹੋਏ ਹਨ। ਉਧਰ ਹਿੰਦੁਸਤਾਨ ਦੀ ਸਰਕਾਰ ਕੀ ਕਰ ਰਹੀ ਹੈ, ਸੋ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਰਾਸ਼ਟਰ ਨੂੰ ਸੰਬੋਧਨ ਹੋਵੇਗੀ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ। ਵਾਰ ਵਾਰ ਸਮਾਂ ਬਦਲਿਆ ਜਾ ਰਿਹਾ, ਵਾਰ ਵਾਰ 15-15 ਮਿੰਟ ਕਈ ਵਾਰੀ ਲੇਟ ਕਰਕੇ ਓੜਕ 9 ਵਜੇ ਨੂੰ। ਇਹ ਸੁਬ੍ਰਹਮਣੀਅਮ ਸਵਾਮੀ ਵਰਗਿਆਂ ਨੇ ਵੀ ਇੰਟਰਵਿਊਆਂ ਚ ਬੜਾ ਸਾਫ਼ ਕਰ ਦਿੱਤਾ, ਸਾਨੂੰ ਬਹੁਤਾ ਕਹਿਣ ਦੀ ਲੋੜ ਤੇ ਨਹੀਂ, ਪਰ ਫਿਰ ਵੀ ਆ ਜਿਹੜੀ ਦੋਹਰੀ ਜੀ ਮਾਨਸਿਕਤਾ ਅੱਜ ਵੀ ਆਪਣੇ ਵਿੱਚ ਹੈ ਨਾ, ਦੋਹਰੀ ਜੀ ਗੱਲ ਕਰਕੇ ਸਿੱਖਾਂ ਨੂੰ ਭਰਮਾ ਲਿਆ ਜਾਂਦਾ ਜੀ ਸਿੱਖ ਤੇ ਬੜੀ ਮਾਰਸ਼ਲ ਕੌਮ ਹੈ, ਪਹਿਲਾਂ ਤੇ ਇਹ ਕਹਿਣਾ ਕਿ ਬੜੀ ਮਾਰਸ਼ਲ ਕੌਮ ਹੈ, ਇਹਦਾ ਬੜਾ ਵੱਡਾ ਆਸਾਨ ਹੈ ਜੀ ਹਿੰਦੁਸਤਾਨ ਦੀ ਆਜ਼ਾਦੀ ਚ, ਪਰ ਨਾਲ ਸਿੱਖੋ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਜਨਮ ਹੈ ਨਾ, ਖਾਲਸੇ ਦਾ ਜਿਹੜਾ ਜਨਮ ਹੈ ਉਹ ਫਲਾਣੇ ਧਰਮ ਦੀ ਰਾਖੀ ਵਾਸਤੇ ਹੋਇਆ, ਫਲਾਣੇ ਧਰਮ ਦੀ ਰਾਖੀ ਵਾਸਤੇ। ਇਹ ਸਰਬੱਤਰ ਧਰਮਾਂ ਨੂੰ ਚੇਤਾ ਕਰ ਲੈਣਾ ਚਾਹੀਦਾ, ਸਰਬੱਤਰ ਧਰਮਾਂ ਨੂੰ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਕਿਸੇ ਇੱਕ ਧਰਮ ਵਾਸਤੇ ਨਹੀਂ। ਸਾਡੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਮੇਰੇ ਕਲਗੀਧਰ ਪ੍ਰੀਤਮ ਜੀ ਨੇ ਸਾਨੂੰ ਦੱਸ ਦਿੱਤਾ ਹੈ ਕਿ ਅਸੀਂ ਜੰਮੇ ਕਿਉਂ ਹਾਂ, ਸਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਹਾਂ, ਉਹਨਾਂ ਦੀ ਕਮਜ਼ੋਰੀ ਹੋ ਸਕਦੀ ਹੈ ਜਿਹੜੇ ਅੱਜ ਵੀ ਕਿਸੇ ਤੋਂ ਹੋਰ ਤੋਂ ਪੁੱਛਣਾ ਚਾਹੁੰਦੇ, ਪਰ ਸਾਨੂੰ ਸਾਡਾ ਬਾਪੂ ਦੱਸ ਗਿਆ ਹੈ, ਸਾਨੂੰ ਦੱਸਿਆ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਜਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੋ ਸਾਧੂ ਸੁਭ ਮਨਮੰ। सो नाल ए भी बचन कीते हन खालसा मेरो रूप है खास खालसे मैं हूं करो नवास ते नाल बचन की खालसा अकाल पुरख की फौज प्रगटियो खालसा परमात्म की मौज परमात्मा दी मौज विच खालसा पैदा होया धर्म नूं चलाउण वास्ते संतां दे उबार लई ते दुष्टां दा नाश करन लई ते दुष्ट दी ए कोई ए ते है नहीं कि दुष्ट फलाणियां वल ही जम्मूगा दुष्ट जेड़े भी घर जम्मेगा जेड़े भी घर ओ पावे सिखां दे घर भी क्यों ना जम पवे ओनू इस धरती तो ओनू नेस तो नबूद करन वास्ते अकाल पुरख दी फौज खालसा उथे जाके दर्शन जरूर देवेगा ओदा कारण है कि राज है अकाल पुरख दा सृष्टि ते ए राज नू बहाल रखन वास्ते जिवें बाकी देशां दीआं सरकारां अपने देश च हुंदी होई बगावत नू रोकण वास्ते अपनियां फौजां नू भेजदियां ने एवें ही धर्म दा राज अकाल पुरख वाहिगुरु सृष्टि ते चलाउंदा है ते धर्म दे राज नू कायम रखण वास्ते अकाल पुरख दी फौज खालसा दुष्ट दमन हो करके उत्थे जाके दर्शन देंदा है दुष्ट भावें कोई भी क्यों ना होवे दुष्ट कोई भी होवे उत्थे खालसा विशेष रूप धारण करके पहुंच जांदा है ओ भावें बीबी इंदिरा होवे भावें वैद्या होवे भावें ओ बिंद सिंह पंजाब दा मुख्यमंत्री क्यों ना होवे खालसा पहुंच जरूर जांदा है आ कई पुलिस वाले भरा पिछे जे कहन लगे जी तुसी साहब जी ना बोलिया करो मैं कह पउ असी ते सुनाउने ही ताड़ी है सारे काम कीते ही तुसी है एवें ना मन्या करो कि ए पुलसीए ने दूजे ने जेड़े सिखां दे घर जन्मे ने एक कला कला खालसा जे किथे जाके किन्ने दर्शन दे आउणे गुरु साहिब ही जानदे ए गुरु जानदा है किहदे ते कदों कृपा करनी है सारे काम इन्हां दे कीते होए ने वड्डे वड्डे कारज गुरु साहिब जानन किहदे पासों की करा लैणा है ते महापुरख जानदे ने ना ਇਹ ਤੇ ਭਾਈ ਬੇਅੰਤ ਸਿੰਘ ਨੂੰ ਸੀਸਗੰਜ ਸਾਹਿਬ ਮਿਲਣਾ ਮਹਾਂਪੁਰਖਾਂ ਦਾ ਅਜੇ ਉਸ ਦਿਹਾੜੇ ਕੇਸਾਂ ਦੀ ਬੇਅਦਬੀ ਕਰਦੇ ਨੇ ਤੇ ਮੂੰਹ ਤੇ ਹੱਥ ਲਾ ਕੇ ਕਹਿਣਾ ਬੱਚੂ ਦਾੜਾ ਕੇਸ ਰੱਖ ਲਾ ਸਤਿਗੁਰੂ ਸਾਹਿਬ ਜੀ ਨੇ ਵੱਡੀ ਸੇਵਾ ਤੇਰੇ ਪਾਸੋਂ ਲੈਣੀ ਇਹ ਤੇ ਮਹਾਂਪੁਰਖ ਜਾਣਨ ਤੇ ਉਹ ਜਾਣੇ ਇਹ ਸਤਿਗੁਰੂ ਸਾਹਿਬ ਜੀ ਨੇ ਇਸ ਕਰਕੇ ਖਾਲਸਾ ਜੀ ਤਿਆਰ ਬਰ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ ਇਹ ਨਾ ਮੰਨੋ ਕਿ ਸਾਡੇ ਮਹਿਕਮੇ ਕਿਹੜੇ ਨੇ ਇਹ ਜਾਣੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧੀਆਂ ਪੁੱਤਰ ਹਾਂ ਰਹੋ ਵਿਚਾਰ ਬੇਨਤੀ ਦਾ ਆਸ ਕਰ ਰਿਹਾ ਸੀ ਹਿੰਦੁਸਤਾਨ ਦੀ ਨੀਤੀ ਕੀ ਹੈ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਟੀਵੀ ਤੇ 2 ਜੂਨ ਨੂੰ ਬੋਲਦੀ ਹੈ ਸਿੱਖ ਤੇ ਬੜੇ ਸਿਦਕਵਾਨ ਕੌਮ ਹੈ ਸਾਡਾ ਤੇ ਬੜੀ ਚੰਗੀ ਵਾਰਤਾ ਇਹਨਾਂ ਨਾਲ ਚੱਲ ਰਹੀ ਸੀ ਅਸੀਂ ਤੇ ਸਾਰੀਆਂ ਹੀ ਮੰਗਾਂ ਮੰਨਣ ਨੂੰ ਤਿਆਰ ਸਾਂ ਪਰ ਅਕਾਲੀ ਦਲ ਹੋਰ ਮੰਗਾਂ ਵਧਾਈ ਜਾਂਦਾ ਤਾਂ ਕਰਕੇ ਸ਼ਾਇਦ ਸਾਨੂੰ ਫੌਜੀ ਕਾਰਵਾਈ ਕਰਨੀ ਪਵੇ ਇਹ ਝੂਠ ਦੇ ਪਲੰਦੇ ਬੁਣ ਬੁਣ ਕੇ ਨਵੇਂ ਸਲਾਹਕਾਰਾਂ ਨੇ ਇਵੇਂ ਮੰਨ ਲਓ ਕਿ ਅੰਤੀ ਆਉਣਾ ਸੀ ਨਾ ਅੰਤੀ ਅਗਾਂਹ ਵੀ ਸਤਿਗੁਰੂ ਸਾਹਿਬ ਕਿਰਪਾ ਰੱਖਣ ਜਿਹਨੇ ਇਸ ਘਰ ਦੇ ਨਾਲ ਮੱਥਾ ਲਾਇਆ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਮੈਂ ਕੋਈ ਇਵੇਂ ਨਾ ਕਵਾਂ ਜਜ਼ਬਾਤੀ ਉਹ ਕਰਕੇ ਬਚਨ ਕੋਈ ਨਹੀਂ ਬੇਨਤੀ ਹੈ ਖਾਲਸਾ ਜੀ ਇਸ ਘਰ ਨਾਲ ਮੱਥਾ ਲਾਉਣ ਵਾਲਿਆਂ ਦੀਆਂ ਗਰੀਬ ਨਿਵਾਜ ਕਿਰਪਾ ਕਰਨਗੇ ਕੁੱਲਾਂ ਤੱਕ ਨਾਸ ਹੋ ਜਾਂਦੀਆਂ ਗਾਂ ਅੰਸਾ ਨਹੀਂ ਚੱਲਦੀ ਇਹ ਘਰ ਨਾ ਮੱਥਾ ਨਾ ਲਾਵੇ ਉਹ ਪਊ ਆਪਾਂ ਤੇ ਆਮ ਜੇ ਬੰਦੇ ਆਮ ਜੇ ਆਪਸ ਵਿੱਚ ਦੋ ਜਾਣੇ ਲੜਦੇ ਹੋਣ ਤੇ ਇੱਕ ਦੂਜੇ ਨੂੰ ਕਹਿੰਦਾ ਪਊ ਮੈਂ ਕੁੱਲ ਨਾਸ ਕਰ ਦੇਵਾਂਗਾ ਰੱਬ ਨਾਲ ਲੜਾਈ ਕਰਕੇ ਵਾਰਾ ਖਾਂਦਾ ਜੇ ਕਿਤੇ ਪਰਮੇਸ਼ਰ ਕਿਰਪਾ ਰੱਖੇ ਇੱਕ ਪਾਸੇ ਤੇ ਕੌਮ ਲਈ ਮਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਲਈ ਖਾਲਸੇ ਦੀ ਆਜ਼ਾਦੀ ਲਈ ਲੜਨ ਤੇ ਮਰਨ ਵਾਸਤੇ ਕੌਮ ਤਿਆਰ ਹੈ ਦੂਜੇ ਪਾਸੇ ਹਿੰਦੁਸਤਾਨ ਦੀ ਸਰਕਾਰ ਝੂਠ ਦੇ ਪਲੰਦੇ ਅੱਜ ਦੇ ਦਿਹਾੜੇ ਪੜ ਰਹੀ ਸੀ ਉਹਦੇ ਤੋਂ ਅੱਗੇ ਕੀ ਵਰਤਿਆ ਉਹ ਆਪ ਜੀ ਕੱਲ ਦੇ ਦਿਹਾੜੇ ਹੋਰਨਾਂ ਸਿੰਘਾਂ ਪਾਸੋਂ ਜਿਵੇਂ ਜਿਵੇਂ ਜਿਹੜੇ ਜਿਹੜੇ ਦਿਨਾਂ ਚ ਜੋ ਵਾਰਤਾ ਹੋਈ ਹੈ ਗੁਰਮੁਖ ਪਿਆਰੇ ਆਪ ਜੀ ਨੂੰ ਸੁਣਾਉਣਗੇ ਇਹ ਉਹ ਸਾਖੀ ਹੈ ਉਹ ਕਥਾ ਹੈ ਜੇ ਭਾਈ ਸਾਰੀ ਕੌਮ ਰਲ ਕੇ ਵੀ ਇਹਨੂੰ ਸੁਣਾਉਣ ਲੱਗੀਏ ਤੇ ਪੂਰੀ ਸੁਣਾਈ ਨਹੀਂ ਜਾਣੀ ਇੱਥੇ ਜਰੇ ਜਰੇ ਦੇ ਵਿੱਚ ਇਹ ਜੋ ਪਾਵਨ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਥੇ ਇੱਕ ਮਹਾਂਪੁਰਖਾਂ ਦਾ ਬਾਬਾ ਜਵਾਹਰ ਸਿੰਘ ਜੀ ਖੁੰਡੇ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਕਹਿੰਦੇ ਮਹਾਂਪੁਰਖ ਬੜੀ ਹੌਲੀ ਪਰਿਕਰਮਾ ਇੱਥੇ ਕਰਿਆ ਕਰਦੇ ਕਿਸੇ ਸਿੰਘ ਨੇ ਪੁੱਛ ਲਿਆ ਮਹਾਂਪੁਰਖੋ ਤੁਸੀਂ 2-2 3-3 ਘੰਟੇ ਇੱਕ ਪਰਿਕਰਮਾ ਕਰਦੇ ਲਾ ਦਿੰਦੇ ਜੇ ਕਾਰਨ ਕੀ ਹੈ ਕਹਿਣ ਲੱਗੇ ਸਿੰਘਾ ਇੱਕ ਇੱਕ ਇੱਟ ਥੱਲੇ ਕਈ ਕਈ ਸਿੰਘਾਂ ਦੇ ਸਿਰ ਲੱਗੇ ਹੋਏ ਨੇ ਇੱਥੇ ਇੱਕ ਇੱਕ ਇੱਟ ਥੱਲੇ। ਜਦੋਂ ਮੈਂ ਇੱਥੇ ਤੁਰਦਾ ਹਰ ਸਿੰਘ ਨੂੰ ਨਮਸਕਾਰ ਕਰਕੇ ਅੱਗੇ ਲੰਘਦਾ। ਧੰਨ ਗੁਰੂ ਕੇ ਲਾਲੋ, ਤੈਨੂੰ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਲਈ ਆਪਾ ਵਾਰ ਦਿੱਤਾ। ਇਹ ਉਹ ਘਰ ਹੈ, ਇਸ ਘਰ ਦੀ ਬਾਤ ਕੌਣ ਹੈ ਜਿਹੜਾ ਸੁਣਾ ਸਕਦਾ ਹੋਵੇ। ਜਿਵੇਂ ਜਿਵੇਂ ਅੱਗੇ ਵਾਰਤਾ ਆਵੇਗੀ ਆਪ ਜੀ ਨੇ ਸਰਵਣ ਕਰਨੇ। ਹੁਣ ਜੋ ਅੱਜ ਦੇ ਦਿਹਾੜੇ ਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਆਓ ਉਹਨਾਂ ਦੀ ਵਿਚਾਰ ਕਰੀਏ। ਮਨ ਚਿਤ ਬਿਰਤੀਆਂ ਨੂੰ ਕਰੋ ਇਕਾਗਰ, ਪ੍ਰੇਮ ਸ਼ਰਧਾ ਸਤਿਕਾਰ ਸਾਹਿਬ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ।
ਸੋ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਸਾ ਰਾਗ ਭਗਤ ਕਬੀਰ ਜੀ ਦੀ ਪਾਵਨ ਅੰਮ੍ਰਿਤ ਰਸਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਭਗਤ ਕਬੀਰ ਜੀ ਬੰਦਗੀ ਭਗਤੀ ਕਰ ਰਹੇ ਸਨ। ਉਸ ਸਮੇਂ ਦੋ ਮਨੁੱਖ ਆਪਸ ਵਿਚ ਝਗੜਾ ਕਰਦੇ ਹੋਏ, ਇਹ ਵਸਤੂ ਮੇਰੀ ਹੈ, ਦੂਸਰਾ ਕਹਿੰਦਾ ਨਹੀਂ ਮੇਰੀ ਹੈ, ਅਜਿਹਾ ਝਗੜਾ ਕਰ ਰਹੇ ਸਨ। ਉਸ ਸਮੇਂ ਇਹਨਾਂ ਨੂੰ ਝਗੜਾ ਕਰਦਿਆਂ ਹੋਇਆਂ ਨੂੰ ਵੇਖ ਕਰਕੇ ਇਹ ਪਾਵਨ ਅੰਮ੍ਰਿਤ ਉਪਦੇਸ਼ ਇਹਨਾਂ ਨੂੰ ਵੀ ਦ੍ਰਿੜ ਕਰਵਾਉਣ ਵਾਸਤੇ ਅਥਵਾ ਸਾਨੂੰ ਮਨਮੁਖ ਜੀਵਾਂ ਨੂੰ ਇਹ ਕਿਰਪਾ ਸਾਡੇ ਤੇ ਕਰਨ ਵਾਸਤੇ ਅੱਜ ਕਲਿਆਣਕਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਇਹਨਾਂ ਨੂੰ ਝਗੜਾ ਕਰਦਿਆਂ ਹੋਇਆਂ ਨੂੰ ਵੀ ਇਹ ਉਪਦੇਸ਼ ਦੇ ਰਹੇ ਨੇ, ਮੇਰੀ ਮੇਰੀ ਕਰਤੇ ਜਨਮ ਗਏ। ਸੋ ਸਮਝਾ ਰਹੇ ਹਨ, ਬਾਰਾਂ ਬਰਸ ਬਾਲ ਤਨ ਬੀਤੇ। ਉਹ ਮਨੁੱਖ ਵਿਚਾਰ ਕਰਕੇ ਵੇਖ, ਬਾਰਾਂ ਵਰਿਆਂ ਤੱਕ ਤੇ ਬਾਲਪੁਣੇ ਚ ਤੂੰ ਲੰਘਾ ਲਿਆ, ਬਾਲਪੁਣੇ ਚ। ਸੋ ਪੰਜ ਵਰੇ ਤੇ ਗੰਦਾ ਹੀ ਹੁੰਦਾ ਰਿਹਾ, ਗੰਦਾ ਗੰਦਗੀ ਦੇ ਵਿਚ ਹੀ ਤੂੰ ਕੱਢ ਦਿੱਤਾ। ਫਿਰ ਅੱਗੇ ਬਾਲਪੁਣੇ ਚ ਬਾਰਾਂ ਸਾਲ ਤੱਕ ਤੇਰੀ ਉਮਰ ਲੰਘ ਗਈ।
ਬੀਸ ਬਰਸ ਕਛ ਤਪ ਨਾ ਕੀਓ।
ਅੱਗੇ ਵੀਹ ਹੋਰ ਜੋੜ ਲਵੋ ਜੀ, ਬਾਰਾਂ ਤੇ ਵੀਹ ਬੱਤੀ, ਵੀਹ ਸਾਲ ਫੇਰ ਕੋਈ ਤਪ ਨਹੀਂ ਕੀਤਾ, ਕੋਈ ਸਿਮਰਨ ਭਗਤੀ ਨਹੀਂ ਕੀਤੀ। ਸੋ ਉਸ ਸਮੇਂ ਕਹਿਣ ਲੱਗਾ ਜੀ ਹੁਣ ਤੇ ਜਵਾਨੀ ਆ ਗਈ ਹੈ, ਅਜੇ ਤੇ ਖਾਣ ਪੀਣ ਹੰਡਾਉਣ ਦੇ ਦਿਹਾੜੇ ਹਨ, ਉਸੇ ਪਾਸੇ ਨੂੰ ਲੱਗਾ ਰਿਹਾ, ਉਸੇ ਪਾਸੇ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਤਪ, ਪਰਮੇਸ਼ਰ ਵਾਹਿਗੁਰੂ ਦਾ ਤਪ ਸਾਧਨਾ ਆਦਿਕ ਤੈਨੂੰ ਕਰਨੀ ਚਾਹੀਦੀ ਸੀ, ਭਗਤੀ ਕਰਨੀ ਚਾਹੀਦੀ ਸੀ, ਉਹ ਨਹੀਂ ਕੀਤੀ।
ਤੀਸ ਬਰਸ ਕਛ ਦੇਵ ਨਾ ਪੂਜਾ।
ਬਾਰਾਂ ਤੇ ਵੀਹ ਬੱਤੀ ਤੇ ਬੱਤੀ ਤੇ ਤੀਹ ਬਾਹਠ, ਕਹਿੰਦੇ ਉਹ ਤੋਂ ਅੱਗੇ ਤੀਹ ਜਿਹੜੇ ਸਨ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਦੇਵ ਪੂਜਾ ਆਦਿ, ਕੋਈ ਇਸ਼ਟ ਦੇਵ ਦੀ ਪੂਜਾ ਚੇਸ਼ਟਾ ਉਪਾਸ਼ਨਾ ਕਰਦਾ, ਕੋਈ ਅਸਥਾਨ ਧਾਰਮਿਕ ਅਸਥਾਨ ਤੇ ਜਾ ਕੇ ਸੇਵਾ ਦੇ ਵਿੱਚ ਚਿੱਤ ਲਾਉਂਦਾ, ਕਹਿੰਦੇ ਅਜਿਹਾ ਸੁਭਾਅ ਬਣਾਇਆ ਹੀ ਨਹੀਂ ਤੂੰ, ਵੇਖ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਈ ਨਾ, ਆ ਖਾਣ ਪੀਣ ਹੰਡਾਉਣ ਦੇ ਵਿੱਚ ਹੀ। ਸੋ ਸਾਰੇ ਦਾ ਸਾਰਾ ਜੀਵਨ ਬਤੀਤ ਹੋਈ ਜਾ ਰਿਹਾ, ਕਹਿੰਦਾ ਅਜੇ ਮੇਰੇ ਹੱਡ ਪੈਰ ਚੱਲਦੇ ਨੇ, ਜਦੋਂ ਬੁੱਢਾ ਹੋ ਗਿਆ ਉਦੋਂ ਆ ਜਾ ਕਰੂੰਗਾ ਗੁਰਦੁਆਰੇ, ਅਜੇ ਕੋਈ ਲੋੜ ਨਹੀਂ ਮੈਨੂੰ ਜਾਣ ਦੀ। ਜੇ ਅੰਮ੍ਰਿਤ ਛਕਣ ਲਈ ਕਿਹਾ, ਕਹਿਣ ਲੱਗਾ ਜੀ ਅਜੇ ਤੇ ਖਾਣ ਪੀਣ ਦੇ ਦਿਹਾੜੇ ਨੇ, ਜਦੋਂ ਖਾਣਾ ਪੀਣਾ ਭਾਊ ਬੰਦ ਹੋ ਗਿਆ ਉਦੋਂ ਸਾਹ ਵੀ ਨਾਲ ਦੇ ਨਾਲ ਹੀ ਬੰਦ ਹੋ ਜਾਣੇ ਨੇ। ਵਿਚਾਰ ਕਰਕੇ ਵੇਖ, ਸਿਮਰਨ ਭਗਤੀ ਵਾਸਤੇ ਤਰਨ ਜਵਾਨੀ ਅਵਸਥਾ ਹੀ ਹੈ, ਜਵਾਨੀ ਅਵਸਥਾ। ਕਹਿਣ ਲੱਗੇ ਵੇਖ ਤੇਰਾ ਸੁਭਾਅ ਕੀ ਬਣਿਆ ਹੈ, ਕਹਿੰਦੇ ਭਾਊ ਇਸੇ ਤਰੀਕੇ ਦੇ ਨਾਲ ਫੇਰ ਤੀਹ ਵਰੇ ਹੋਰ ਜਿਹੜਾ ਕਿਸੇ ਦੇਵ ਪੂਜਾ ਦੇ ਵਿੱਚ ਚਿੱਤ ਨਹੀਂ ਲਾਉਣਾ ਕੀਤਾ।
ਫਿਰ ਪਛਤਾਨਾ ਬਿਰਧ ਪਇਓ।
ਕਹਿੰਦੇ ਜਦੋਂ ਬਾਠਾਂ ਦਾ ਹੋ ਗਿਆ ਫਿਰ ਪਛਤਾਤਾਪ ਕਰਦਾ, ਜਦੋਂ ਬਜ਼ੁਰਗ ਹੋ ਗਿਆ ਬੁੱਢਾ। ਕਿਉਂ ਜੀ, ਇਹਦਾ ਕਾਰਨ ਕੀ? ਆਪਾਂ ਪੜ੍ਹਦੇ, ਦਾਸ ਬਾਲ ਤਨ ਬੀਸ ਰਮਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪਰ ਹੋਏ ਪਚਾਸੀ, ਪੱਗ ਖਿਸੈ ਸੱਠੀ ਕੇ ਬੁਢੇਪਾ ਆਵੇ। ਜਦੋਂ ਪੰਜਾਹ, ਫਿਰ ਕਹਿੰਦੇ ਤੀਹ ਚਾਲੀ ਤੇ ਪੰਜਾਹ ਜਵਾਨੀ ਚ ਕੱਢ ਲਏ, ਕਹਿੰਦੇ ਇਸ ਤਰੀਕੇ ਦੇ ਨਾਲ ਜਦੋਂ ਸੱਠਾਂ ਦਾ ਹੋ ਗਿਆ ਤੇ ਫਿਰ ਬੁਢੇਪਾ ਆ ਗਿਆ, ਬੁਢੇਪਾ ਬੁੱਢਾ ਹੋ ਗਿਆ, ਜਿਹਨੂੰ ਆਪਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਨਾ, ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਕਹਿਣ ਲੱਗੇ ਭਾਈ ਇਸ ਕਰਕੇ ਵਿਚਾਰ ਕਰਕੇ ਵੇਖ, ਜਵਾਨੀ ਤੇ ਗਵਾਲੀ ਐਵੇਂ ਤੂੰ, ਬਾਰਾਂ ਬਾਲ ਤਨ ਦੇ ਵਿੱਚ, ਫਿਰ ਇਸੇ ਤਰੀਕੇ ਦੇ ਨਾਲ ਅਗਲੇ ਵੀ ਜਿਹੜੇ ਹਨ ਉਦੋਂ ਵੀ ਕੋਈ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਫਿਰ ਅਗਲੇ 30 ਹੋਰ ਜਿਹੜੇ ਨੇ ਉਹ ਕੱਢ ਲਏ ਖਾਣ ਪੀਣ ਹੰਡਾਉਣ ਚ, ਹੁਣ ਕਹਿੰਦੇ ਬੁੱਢਾ ਹੋ ਗਿਆ ਹੁਣ ਪਛਤਾਇਆ ਕੀ ਕਰਦਾ, ਹੁਣ ਪਛਤਾਪ ਕੀ ਕਰੇਗਾ, ਹੁਣ ਬਜ਼ੁਰਗ ਹੋ ਗਿਆ, ਹੁਣ ਨਿਰਬਲ ਹੋਣਾ ਸ਼ੁਰੂ ਹੋ ਗਿਆ, ਹੁਣ ਭਾਵੇਂ ਖੁਰਾਕਾਂ ਖਾਈ ਵੀ ਜਾ ਪਰ ਕਿਸੇ ਕੰਮ ਦੀਆਂ ਨਹੀਂ।
ਮੇਰੀ ਮੇਰੀ ਕਰਤੇ ਜਨਮ ਗਯੋ,
ਮੇਰੇ ਮੇਰੇ ਕਰਦੇ ਨੇ ਸਾਰਾ ਹੀ ਜਨਮ ਐਵੇਂ ਹੀ ਗਵਾ ਲਿਆ, ਸਾਰੇ ਦਾ ਸਾਰਾ ਜਨਮ ਭੱਜਾ ਫਿਰਦਾ ਰਿਹਾ, ਮੇਰੀ ਮੇਰੀ ਕਰਦਿਆਂ ਬਤੀਤ ਹੋ ਗਿਆ ਜੇ।
ਸਾਇਰ ਸੋਖ ਭੁਜੰਗ ਬਲਿਓ,
ਸਾਇਰ ਸੋਖ ਭੁਜੰਗ ਬਲਿਓ, ਕਹਿੰਦੇ ਵੇਖ ਜਿਵੇਂ ਸਾਇਰ ਨਾਮ ਹੈ ਸਮੁੰਦਰ ਦਾ, ਸੋਖ ਸੁੱਕ ਜਾਵੇ ਉਹਦਾ ਪਾਣੀ, ਜਿਵੇਂ ਸੂਰਜ ਦੇ ਨਾਲ ਦੀ ਬਹੁਤੀ ਤਪਸ਼ ਨਾਲ ਕਹਿੰਦੇ ਭਾਈ ਸਮੁੰਦਰ ਦਾ ਪਾਣੀ ਸੁੱਕ ਜਾਂਦਾ ਹੈ, ਇਵੇਂ ਜਦੋਂ ਕਾਲ ਰੂਪੀ ਸੂਰਜ ਚੜਿਆ ਨਾ ਇਹ ਜੋਬਨ ਰੂਪੀ ਜਿਹੜਾ ਜਲ ਹੈ ਸਰੀਰ ਦਾ ਇਹ ਸੁੱਕ ਜਾਣਾ ਉਸ ਸਮੇਂ। ਫਿਰ ਕਹਿੰਦੇ ਇਸ ਤਰੀਕੇ ਭੁਜੰਗ ਬਲਿਓ, ਜਿਹੜੇ ਭੁਜੰਗ ਭਜਾਵਾਂ ਦਾ ਬਲ ਸੀ, ਬਹੁਤਾ ਜ਼ੋਰ ਸੀ ਜਿਹੜਾ ਬਾਹਾਂ ਦੇ ਵਿੱਚ, ਕਹਿੰਦਾ ਮੈਂ ਤੇ ਪਹਾੜ ਚੂਰ ਕਰ ਦਵਾਂ ਪਹਾੜ, ਉਹ ਭਜਾਵਾਂ ਦਾ ਬਲ ਵੀ ਜਾਂਦਾ ਲੱਗਾ। ਕਹਿੰਦੇ ਸਾਇਰ ਸੋਖ, ਜਿਵੇਂ ਅਗਸਤ ਮੁਨੀ ਨੇ ਕਹਿੰਦੇ ਸਾਰਾ ਸਮੁੰਦਰ ਹੀ ਪੀ ਲਿਆ ਸੀ, ਸੋ ਸਮੁੰਦਰ ਦਾ ਸਾਰਾ ਹੀ ਪਾਣੀ ਪੀ ਲਿਆ ਸੀ ਉਸਨੇ, ਕਹਿੰਦੇ ਐਵੇਂ ਅਗਸਤ ਮੁਨੀ ਰੂਪ ਜਦੋਂ ਵਡੇਪਾ ਆ ਗਿਆ ਨਾ, ਵਡੇਪਾ ਅਗਸਤ ਮੁਨੀ ਜਾਨਣਾ ਕਰ, ਇਹਨੇ ਜੋਬਨ ਰੂਪੀ ਜਲ ਸਾਰੇ ਦਾ ਸਾਰਾ ਪੀ ਲਿਆ, ਫਿਰ ਭਜਾਵਾਂ ਦਾ ਬਲ ਜਾਂਦਾ ਲੱਗਾ, ਫਿਰ ਬਾਹਾਂ ਚ ਬਲ ਨਹੀਂ ਰਿਹਾ। ਹੁਣ ਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
ਸੁੱਕੇ ਸਰਵਰ ਪਾਲ ਬੰਧਾਵੇ,
ਕਹਿੰਦੇ ਜੇ ਕੋਈ ਸੁੱਕਾ ਸਰਵਰ ਸੁੱਕ ਜਾਵੇ ਤੇ ਕੋਈ ਉੱਤੇ ਪੜਾ ਪਾਲ ਪੁਲ ਬਣਾਈ ਜਾਵੇ ਤੇ ਕੀ ਅਰਥ ਹੈ ਸੁੱਕੇ ਚੋ, ਤੇ ਵੈਸੇ ਹੀ ਦੁਨੀਆਂ ਲੰਘਦੀ ਜਾਂਦੀ ਹੈ। ਕਹਿੰਦੇ ਹੁਣ ਤੇ ਜਦੋਂ ਸੁੱਕ ਗਿਆ ਹੈ, ਜੋਬਨ ਰੂਪੀ ਜਲ ਜਾਂਦਾ ਲੱਗਾ ਹੈ, ਸੱਠਾਂ ਤੋਂ ਉੱਪਰ ਚਲਿਆ ਗਿਆ, ਕਹਿੰਦਾ ਹੁਣ ਖੁਰਾਕ ਦਵੋ, ਬੁੱਢੇ ਘਰ ਦਾ ਤਾਲਾ ਹੁੰਦੇ ਨੇ, ਤਾਲਾ ਮੈਨੂੰ ਸਾਂਭ ਕੇ ਰੱਖੋ, ਮੈਂ ਬੈਠਾ ਵੀ ਤੁਹਾਡੇ ਕੰਮ ਦਾ, ਪਰ ਜੇ ਕਿਤੇ ਖੁਰਾਕ ਖਰੂਕ ਖਵਾ ਕੇ ਮੈਨੂੰ ਤਗੜਾ ਕਰ ਦਵੋ ਤੇ ਅਜੇ ਵੀ ਤੁਹਾਡੇ ਨਾਲੋਂ ਬਹੁਤਾ ਕੰਮ ਕਰ ਲਵਾਂਗਾ। ਨਿਆਣੇ ਕਹਿੰਦੇ ਬਾਪੂ ਬੈਠਾ ਰਹਿ, ਹੁਣ ਖਾਧੀ ਖੁਰਾਕ ਤੇ ਨਾਲ ਦੇ ਨਾਲ ਹੀ ਤੈਨੂੰ ਕੋਈ ਹੋਰ ਬਿਮਾਰੀ ਲੱਗ ਜਾਣੀ, ਬੈਠਾ ਰਹਿ ਹੁਣ ਤੂੰ ਕਿਸੇ ਕੰਮ ਦਾ ਨਹੀਂ। ਕਹਿੰਦੇ ਸੁੱਕੇ ਸਰਵਰ ਪਾਲ ਬੰਧਾ, ਸੁੱਕੇ ਸਰਵਰ ਦੇ ਉੱਤੇ ਕਹਿੰਦੇ ਹੁਣ ਪੁਲ ਬੰਨਣ ਦਾ ਯਤਨ ਕਰਦਾ ਹੈ,
ਲੂਣਾ ਖੇਤ ਹੱਥ ਵਾਰ ਕਰ,
ਕੀ ਸੁਭਾਅ ਬਣਿਆ ਲੂਣਾ ਖੇਤ, ਲੂਣਾ ਲੂਣ ਵਾਲਾ, ਲੂਣ ਵਾਲਾ ਕਿਹੜਾ ਜੀ, ਕਲਰ ਵਾਲੇ ਖੇਤ ਨੂੰ ਕੋਈ ਵਾੜਾ ਕਰਦਾ ਫਿਰੇ ਬਾਹਰ, ਕਹਿੰਦਾ ਜੀ ਇਹਦੇ ਦੁਆਲੇ ਇਹ ਖੇਤ ਮੇਰਾ ਹੈ ਲੂਣ ਵਾਲਾ ਭਾਵੇਂ ਕਲਰ ਵਾਲਾ, ਪਰ ਵਾੜ ਕਰ ਦਵੋ, ਕੋਈ ਜਾਨਵਰ ਆਣ ਕੇ ਚੋਗ ਨਾ ਜਾਵੇ। ਕਹਿੰਦੇ ਕੋਈ ਫਾਇਦਾ ਹੈ ਭਾਈ, ਜਾਂ ਲੂਣਾ ਖੇਤ, ਲੂਣਾ ਨਾਮ ਹੈ ਭਾਈ, ਵੱਡੇ ਹੋਏ ਖੇਤ ਵਿੱਚੋਂ ਜਿੱਥੋਂ ਫਸਲ ਸਾਂਭ ਲਈ ਹੋਵੇ ਉੱਥੇ ਭਲਾ ਵਾੜ ਕਰਨ ਦਾ ਫਾਇਦਾ ਕੀ। ਹੁਣ ਜਦੋਂ ਵਡੇਪਾ ਆ ਗਿਆ, ਕਹਿੰਦੇ ਹੁਣ ਕਾਹਦੀਆਂ ਵਾੜਾ ਕਰਦਾ ਫਿਰਦਾ ਹੈ, ਹੁਣ ਤੇ ਘਰਦਿਆਂ ਨੇ ਮੰਜਾ ਬਾਹਰ ਕੱਢ ਕੇ ਕੁੱਤੇ ਮੋੜਨ ਨੂੰ ਰੱਖਿਆ ਹੋਇਆ, ਹੁਣ ਬੰਦਗੀ ਭਗਤੀ ਵਾਲੀ ਗੱਲ ਜਾਂਦੀ ਲੱਗੀ, ਹੁਣ ਤੇ ਕਹਿੰਦੇ ਭਾਈ ਆ ਨਾਲੇ ਮੱਝਾਂ ਦੇ ਅੱਗੇ ਹੋ ਕੇ ਬੈਠਾ ਰਹਿ ਤੇ ਨਾਲੇ ਕੁੱਤੇ ਮੋੜੀ ਜਾ, ਕੋਈ ਘਰ ਨੂੰ ਨਾ ਆਵੇ, ਤੇਰਾ ਹੁਣ ਇਹੋ ਹੀ ਕੰਮ ਰਹਿ ਗਿਆ ਹੈ ਜੇ।
ਆਇਓ ਚੋਰ ਤੁਰੰਤ ਲੈ ਗਇਓ,
ਜਮ ਰੂਪੀ ਚੋਰ ਆਇਆ ਹੈ, ਤੁਰੰਤ ਬੜੀ ਛੇਤੀ ਨਾਲ ਲੈ ਜਾਣਾ ਕੀਤਾ ਸੰਸਾਰ ਤੋਂ,
ਮੇਰੀ ਰਾਖਤ ਮੁਗਧ ਫਿਰੈ,
ਮੇਰੀ ਮੇਰੀ ਕਰਕੇ ਰੱਖਦਾ ਫਿਰਦਾ ਸੀ ਮੁਗਧ ਮੂਰਖ, ਸਾਰੀ ਜ਼ਿੰਦਗੀ ਅਜਾਈ ਬਤੀਤ ਕਰਾ ਦਿੱਤੀ ਹੈ। ਕਹਿੰਦੇ ਜਿਹਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ, ਜਿਹੜੇ ਸਰੀਰ ਨੂੰ ਮੇਰਾ ਮੇਰਾ ਕਰਦਾ ਸੀ, ਸੋ ਵਾਰ ਵਾਰ ਸਮਝਾਇਆ ਸੀ, ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰ ਕਾਗ, ਕਹਿੰਦੇ ਇਹ ਅਵਸਥਾ ਬਣ ਗਈ ਜੀ।
ਚਰਨ ਸੀਸ ਕਰ ਕੰਪਨ ਲਾਗੇ,
ਕਹਿੰਦਾ ਜੀ ਨਹੀਂ ਨਹੀਂ ਅਜੇ ਤੇ ਮੈਂ ਜਿਉਂਦਾ ਹਾਂ, ਅਜੇ ਕਿਹੜੀ ਗੱਲ ਕਰਦੇ ਜੇ ਭਾਈ ਜੀ, ਕੋਈ ਫਰਕ ਥੋੜਾ ਪਿਆ। ਕਹਿੰਦੇ ਕਿਉਂ ਨੀ ਪਿਆ ਪਊ, ਚਰਨ ਸੀਸ ਕਰ ਕੰਪਨ ਲਾਗੇ, ਕਹਿੰਦੇ ਪੈਰ ਵੀ ਕੰਬਦੇ ਨੇ ਤੇਰੇ, ਆ ਬੈਠੇ ਦਾ ਸਿਰ ਵੀ ਡੋਲੀ ਜਾਂਦਾ, ਕਰ ਹੱਥ ਵੀ ਕੰਬੀ ਜਾਂਦੇ ਨੇ, ਜਵਾਕ ਹੱਥ ਚ ਦਹੀਂ ਦੀ ਕੌਲੀ ਫੜਾ ਕੇ ਜਾਂਦੇ ਨੇ, ਪਊ ਇੰਨੇ ਕੰਮ ਦੇ ਲੱਸੀ ਬਣ ਜਾਂਦੀ, ਸੋ ਦਹੀਂ ਪੀਣਾ ਹੀ ਪੈਂਦਾ, ਓੜਕ ਖਾਧਾ ਤੇ ਤੇਰੇ ਕੋਲੋਂ ਜਾਂਦਾ ਨਹੀਂ। ਕਹਿੰਦੇ ਇਸ ਕਰਕੇ ਚਰਨ ਕੰਮੀ ਜਾ, ਸੋ ਚੱਲਦੇ ਨਹੀਂ, ਜੇ ਖਲੋਨਾ ਤੇ ਲੱਤਾਂ ਭਾਰ ਨਹੀਂ ਚੱਲਦੀਆਂ, ਲੱਤਾਂ ਕੰਬਦੀਆਂ ਹਨ, ਸਿਰ ਡੋਲੀ ਜਾਂਦਾ, ਹੱਥ ਕੰਬੀ ਜਾਂਦੇ ਹਨ,
ਨੈਣੀ ਨੀਰ ਅਸਾਰ ਬਹਿ,
ਅੱਖਾਂ ਚੋਂ ਨੀਰ ਪਾਣੀ ਚੱਲੀ ਜਾਂਦਾ, ਅਸਾਰ ਬੇਨਤੀ ਬਿਨਾਂ ਰੋਕੇ ਤੋਂ ਹਰ ਵੇਲੇ ਪਾਣੀ ਅੱਖਾਂ ਚੋਂ ਵਗੀ ਜਾਂਦਾ। ਕਹਿੰਦਾ ਉਹ ਤਾਂ ਕਾਇਮ ਆ ਪਰ ਆ ਅੱਖਾਂ ਦਾ ਬੇੜਾ ਬਹਿ ਜੇ, ਇਹ ਚੋਂ ਪਾਣੀ ਵਗਦਾ ਰਹਿੰਦਾ ਹਰ ਵੇਲੇ, ਇਹਨਾਂ ਦਾ ਇਲਾਜ ਕਰਵਾ ਦਵੋ ਜੀ।
ਜਿਹਵਾ ਬਚਨ ਸੁਧ ਨਹੀਂ ਨਿਕਸੈ,
ਤੇ ਜ਼ਬਾਨ ਤੋਂ ਵੀ ਬਚਨ ਸੁਧ ਨਹੀਂ ਨਿਕਲਦਾ। ਹੁਣ ਜਿਹੜੀ ਜ਼ਬਾਨ ਲਤਰੋ ਸਾਰੇ ਪਿੰਡ ਦੀਆਂ ਚੁਗਲੀਆਂ ਕਰਦੀ, ਸਾਰੇ ਪਿੰਡ ਨੂੰ ਮਾੜਾ ਕਹਿੰਦੀ, ਥੱਕਦੀ ਨਹੀਂ ਸੀ, ਹੁਣ ਮੂੰਹ ਚੋਂ ਦੰਦ ਨਿਕਲ ਗਏ ਤੇ ਹੁਣ ਗੱਲ ਤੇ ਕਰਨਾ ਚਾਹੁੰਦਾ, ਆਵਾਜ਼ ਹੀ ਨਿਕਲਦੀ ਹਵਾ, ਆਵਾਜ਼ ਆਉਂਦੀ ਕੋਈ ਨਹੀਂ। ਅਥਵਾ ਜ਼ਬਾਨ ਬਜ਼ੁਰਗ ਹੋਏ ਦੀ, ਹੁਣ ਭਲਾ ਕਿਵੇਂ ਵਾਹਿਗੁਰੂ ਵਾਹਿਗੁਰੂ ਕਹਿ ਲਵੇਗਾ, ਕਿਵੇਂ ਗੁਰੂ ਗੁਰੂ ਜਪੇਗਾ। ਹੁਣ ਜ਼ਬਾਨ ਤੋਂ ਸ਼ੁੱਧ ਨਾਮ ਉਚਾਰਨ ਨਹੀਂ ਹੁੰਦਾ, ਕਿਸੇ ਤਰੀਕੇ ਦੇ ਨਾਲ ਕੋਈ ਸ਼ੁੱਧ ਬਚਨ ਨਿਕਲਦਾ ਨਹੀਂ ਜੀ।
ਤਬਰੇ ਧਰਮ ਕੀ ਆਸ ਕਰੇ,
ਕੀ ਹੁਣ ਧਰਮ ਦੀ ਆਸਾ ਕਰਦਾ, ਨਹੀਂ ਧਰਮ ਦੀ ਕਮਾਈ ਕੀਤੀ ਜਾਣੀ, ਕਾਰਨ ਕੀ। ਹੁਣ ਤੇ ਜਵਾਕਾਂ ਵਾਲਾ ਫਿਰ ਉਸੇ ਅਵਸਥਾ ਚ ਪਹੁੰਚ ਗਿਆ, ਹੁਣ ਤੇ ਕੋਈ ਸਾਂਭਦਾ ਹੈ, ਹੁਣ ਤੇ ਟਕਾਰ ਸਾਹਮਣੇ ਵੀ ਔਖੇ ਹੋ ਗਏ। ਹੁਣ ਕੀ ਧਰਮ ਦੀ ਆਸਾ ਕਰਦਾ ਹੈ ਭਾਈ, ਅਗਲਾ ਕੀ ਧਰਮ ਕਮਾਵੇਗਾ।
ਹਰ ਜੀਓ ਕਿਰਪਾ ਕਰੇ ਲਿਵ ਲਾਵੇ,
ਮਹਾਰਾਜ ਕਿਵੇਂ ਹੋਵੇ ਜੀ? ਕਹਿੰਦੇ ਜੇ ਭਾਈ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਤੇ ਮਹਾਰਾਜ ਜੀ ਦੇ ਚਰਨਾਂ ਨਾਲ ਲਿਵ ਲੱਗੇ ਪ੍ਰੇਮ ਦੇ,
ਲਾਹਾ ਹਰ ਹਰ ਨਾਮ ਲਿਓ,
ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੇ ਲਾਹਾ ਲਿਆ ਇਹ ਜਨਮ ਦਾ, ਉਹਨਾਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਹੈ ਜੀ।
ਗੁਰ ਪ੍ਰਸਾਦੀ ਹਰ ਧਨ
ਪਾਇਓ, ਕੀ ਪ੍ਰਸ਼ਾਦ ਕਿਰਪਾ ਸਦਕਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੈ।
ਅੰਤੇ ਚੱਲਦਿਆਂ ਨਾਲ ਚੱਲਿਓ,
ਜਿੱਥੇ ਸੰਸਾਰੀਆਂ ਦੇ ਮਹਿਲ ਮਾੜੀਆਂ ਇੱਥੇ ਰਹਿ ਗਏ, ਉੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਨਾਮ ਰੂਪੀ ਧਨ ਉਹਨਾਂ ਦੇ ਨਾਲ ਚੱਲਿਆ ਹੈ ਜੀ।
ਕਹਿਤ ਕਬੀਰ ਸੁਨ ਹੋ ਰੇ ਸੰਤੋ,
ਕਬੀਰ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ, ਹੇ ਸੰਤੋ ਭਗਤ ਜਣੋ ਸੁਣਨਾ ਕਰੋ,
ਧਨ ਧਨ ਕਛੂ ਐ ਲੈ ਨਾ ਗਯੋ,
ਵਿਚਾਰ ਕਰੋ ਨਾ ਕਿਸੇ ਨੇ ਅੰਨ, ਇਹ ਕਣਕ ਜਵਾਰ ਛੋਲੇ ਇਹ ਆਦਿਕ ਇਹ ਅੰਨ ਜਿਹੜਾ ਹੈ ਇਹ ਵੀ ਕੋਈ ਨਾਲ ਲੈ ਕਰਕੇ ਨਹੀਂ ਗਿਆ, ਇਹ ਧਨ ਰੋਕੜੀ ਮਾਇਆ ਵੀ ਕੋਈ ਨਾਲ ਲੈ ਕਰਕੇ ਨਹੀਂ ਗਿਆ ਜੇ।
ਆਈ ਤਲਬ ਗੋਪਾਲ ਰਾਏ ਕੀ,
ਜਿਸ ਸਮੇਂ ਗੋਪਾਲ ਰਾਏ ਅਕਾਲ ਪੁਰਖ ਦਾ ਹੁਕਮ ਆਇਆ ਜੀ,
ਮਾਇਆ ਮੰਦਰ ਛੋੜ ਚੱਲਿਓ,
ਜਦੋਂ ਪ੍ਰਿਥਵੀ ਦੇ ਮਾਲਕ ਦਾ ਸੁਨੇਹਾ ਆਇਆ ਫਿਰ ਮਾਇਆ ਦੇ ਮੰਦਰ ਇੱਥੇ ਛੱਡ ਕਰਕੇ ਤੇ ਓੜਕ ਇੱਥੋਂ ਜਾਣਾ ਪੈ ਗਿਆ, ਸਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ, ਕੀ ਅਵਸਥਾ ਬਣੀ। ਅੰਤਕਾਲ ਜੇ ਲਛਮੀ ਸਿਮਰੈ ਐਸੀ ਚਿੰਤਾ ਮਹਿ, ਜੇ ਮਰੇ ਸਰਪ ਜੋਨ ਵਲ ਵਲ ਅਵਤਰੈ, ਜੇ ਮਾਇਆ ਚੇਤੇ ਕਰਦਾ ਰਿਹਾ ਤੇ ਸੱਪ ਬਣਨਾ ਪਿਆ, ਜੇ ਮੰਦਰਾਂ ਨੂੰ ਚੇਤੇ ਕਰਦਾ ਰਿਹਾ ਅੰਤਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮਹਿ, ਜੇ ਮਰੇ ਪ੍ਰੇਤ ਜੋਨ ਵਲ ਵਲ ਅਵਤਰੈ, ਫਿਰ ਪ੍ਰੇਤ ਦੀ ਜੂਨੀ ਵਿਚ ਪੈਣਾ ਪਿਆ, ਇਹ ਅਵਸਥਾ ਬਣ ਗਈ ਜੀ।
ਸ਼ਲੋਕ ਮਹੱਲਾ ਪਹਿਲਾ, ਭੂਲ ਤਨ ਪੈ ਮਨ ਵਸੈ,
ਸੋ ਧਨ ਗਰੀਬ ਨਵਾਜ ਬਖਸ਼ਿਸ਼ ਕਰਦੇ ਹਨ। ਸੋ ਲੜੀਵਾਰ ਕਥਾ ਵਿਚ ਕਹਿੰਦੇ ਮਹਾਰਾਜ ਫਿਰ ਕਿਵੇਂ ਬਚੀਏ ਜੀ, ਆਪ ਕਿਰਪਾ ਕਹਿੰਦੇ ਜਿਹਦੇ ਹਿਰਦੇ ਵਿਚ ਭੋਲਾਪਣ ਵਸ ਜਾਵੇ। ਭੋਲਾਪਣ ਕੀ ਹੈ? ਸਭ ਕੁਝ ਭਾਵੇਂ ਹੋਵੇ ਸਿੱਧਾ ਜਿਹਾ ਸਿੱਧਰਾ ਜਿਹਾ, ਬਹੁਤੀਆਂ ਚਲਾਕੀਆਂ ਵਾਲਾ ਭਾਵੇਂ ਨਾ ਹੋਵੇ, ਕਹਿੰਦੇ ਭੋਲਾ ਤਨ ਪੈ ਮਨ ਵਸੈ, ਜਿਹਦੇ ਭੋਲਾਪਣ ਭੈ ਰੱਬ ਦਾ ਡਰ ਮਨ ਚ ਵਸਦਾ ਹੈ, ਪਰਮੇਸ਼ਰ ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ, ਜੋ ਕੁਝ ਕਰ ਰਿਹਾ ਰੱਬ ਕਰ ਰਿਹਾ, ਇਹ ਭੋਲਾਪਣ ਜਿਹਦੇ ਮਨ ਵਿਚ ਵਸਦਾ ਹੈ
ਜੀ।
ਕਹਿੰਦੇ ਭਾਈ ਉਹ ਜਿਹੜਾ ਹੈ ਉਹਦੇ ਸਾਰੇ ਰਸਤੇ ਪੱਧਰੇ ਹਨ, ਉਹਤੇ ਬਖਸ਼ਿਸ਼ ਹੁੰਦੀ ਹੈ ਜੀ।
ਡਹਪਣ ਦੁੱਖ ਘਣੋ,
ਕਹਿੰਦੇ ਜਿਹਦੇ ਅੰਦਰ ਡਹਪਣ, ਸਿੰਧੀ ਵਿਚ ਡਹਪਣ ਕਹਿੰਦੇ ਨੇ ਚਲਾਕੀ ਨੂੰ, ਜਿਹਦੇ ਵਿਚ ਕਹਿੰਦੇ ਬਹੁਤੀ ਚਲਾਕੀ ਹੈ ਜੀ, ਬਹੁਤੀਆਂ ਚਲਾਕੀਆਂ ਕਰਨ ਵਾਲਾ ਜਿਹੜਾ,
ਤਿੰਨੇ ਥਾਵ ਪਰੀੜ,
ਤਿੰਨੇ ਹੀ ਥਾਂ ਮਨ ਬਾਣੀ ਸਰੀਰ ਕਰਕੇ ਭ੍ਰਿਸ਼ਟੀ ਰਹਿੰਦਾ, ਉਹ ਭ੍ਰਿਸ਼ਟੀ ਉਹਨੇ ਤਿੰਨੇ ਹੀ ਥਾਂ, ਆ ਮਾਤ ਲੋਕ ਵੀ ਸਵਰਗ ਵੀ ਤੇ ਬਕੁੰਠ ਵੀ ਉਹਨੇ ਗਵਾ ਲੈਣਾ ਕੀਤੇ ਹਨ।
ਮਹੱਲਾ ਪਹਿਲਾ, मांदल वेद से बाजनो।
गरीब नवाज वेदां दी क्रिया जान लईए, फिर वेदां दी वेद पढ़ लिया करिए जी। गरीब नवाज कहिंदे वेदां दा ढोल वज रहा संसार दे उत्ते। सो एक सुरती जिस चीज नूं विधि पक्ष विच दस रही है, अगली सुरती ओदी निखेधी करी जांदी, कहिंदे एवें ढोल ही वज रहे हन।
घणो धड़िया जोए,
घणे धड़े बने हुए हन। अनेक तरीकियां दीआं पूजा चेष्टावां दसियां होईआं हन। कोई परमाणुआ तो सृष्टि दसी जांदा है जी।
नानक नाम संभाल तू,
महाराज सौखा जिहा राह दस दो। कहिंदे इस करके परमेश्वर वाहिगुरु दे नाम दी संभाल करना कर, की वेद क्रिया च पै के लैणा तू।
बीजो अवर ना कोए,
होर कोई रस्ता सुखैन नहीं, एक नाम परमेश्वर वाहिगुरु जी दा संभालना कर। एदे द्वारा कोई तेरा पासो लेखा नहीं मंगेगा।
महला पहला सागर गुणी अथाह,
मैं रब दा भेद पालवांग। कहिंदे नहीं पाई, वह सागर अथाह है, ओदा था भेद नहीं पाया जा सकदा।
किन्हा थाला देखिए,
किन्ने भाई परमेश्वर वाहिगुरु दा था पाया, किन्ना डूंगा है, किन्ना गहर गंभीर है, कोई नहीं जान सकदा, अगम अगोचर है। ओहो
वड्डा वे परवाह,
वड्डा है सारिआं दे नालों। सो वे परवाह है, बेखाश है, ए भी खाश नहीं करदा, तू ओदी भगती करे।
सतगुर मिला ता पार पवा,
महाराज किवें बात बनेगी। कहिंदे जे पूरे गुरु साहिब मिल जान ते तां पार उतारा होवेगा जी।
मज पार दुख बदुख,
कहिंदे भाई जिन्हां दे मन मंज अंदर हिरदे विच अजे भी दवैत भावना बनी हुई है, दुखां दे मारे हुए हन, दुखां तो रह तो सकदे ने जे मंज अंदर नाम वस जावे।
नानक सच्चे नाम बिना,
कहिंदे भाई परमेश्वर वाहिगुरु दे नाम तो बिना
किसे ना लथी भुख,
किसे दी आसा रूपी भुख लथदी नहीं। जिन्ना चिर परमेश्वर दा नाम नहीं जपिया, आसा रूपी भुखां लगियां ही रहिंदियां हन।
पौड़ी जिन्नी अंदर पालिया,
जिन्हां ने भाई अंदरों पालना कीता है, लभना कीता है हिरदे दे विचों परमेश्वर वाहिगुरु नूं।
गुर शब्द सुहावे,
गुरु के शब्द द्वारा सुहावे सोभनीक हो गए हन।
जो इच्छन सो पाए दे,
जो इच्छा करदे हन ओहो ही पा लैंदे ने धर्म अर्थ काम मोख दे।
हर नाम त्यावे,
हरि परमेश्वर वाहिगुरु दा नाम जो त्यौंदे हन।
जिसना कृपा करे तिस गुर मिला,
महाराज नाम किवें जपया जांदा। कहिंदे जिन्हां ते कृपा होवे उन्हां नूं गुरु साहिब जी मिल जांदे हन पूरे गुरु।
सो हर गुण गावै,
ओ फिर भाई हरि परमेश्वर वाहिगुरु दे गुण गाउंदे हन। ओ किसे फिर हने जा करके, कोई हने दी, कोई बन्ने दी, कोई पहाड़ा वाले रन्ने दी, कोई ढोल टमका सरवर दा, एवें नहीं जा करके थां थां ते मत्थे टेक दे फिर दे। ओ ते फिर भाई परमेश्वर वाहिगुरु दे गुण गाउंदे हन। ओ किसे दीआं भेडां नहीं, ओ कलगीधर पिता सतगुरु साहिब जी दे खास रूप खालसा बन जांदे हन।
धर्म राए तिनका मित है,
धर्म राए भाई उन्हां दा मित्र हो जांदा। रे रे दरगह कहे न को,
जम मग ना पावे,
उन्हां नूं फिर जमा दे मग रस्ते विच नहीं पाया जांदा जी।
हर नाम त्यावै दिन सरात,
क्यों महाराज ओ के मित्रता ही करदा। कहिंदे ओ भाई हरि परमेश्वर वाहिगुरु जी दा नाम दिन रात त्यौंदे हन।
हर नाम समावे,
ओड़क हरि परमेश्वर वाहिगुरु दे नाम विच ही समा जांदे हन। ए पावन पवित्र उपदेश हुक्मनामे द्वारा ते लड़ीवार कथा द्वारा गुरु साहिब जी ने सानू बख्शिश कीता है। गरीब नवाज सच्चे पातशाह महाराज जी दी पावन अमृत गुरबाणी दी कथा करदिआं सूरमियां दीआं वारतां कहिंदिआं महापुरखां दे बचन सुणाउंदिआं एक नहीं अनेक प्रकार दीआं भुल्लां होईआं हन। सतगुरु गुरु की संगत बख्शणहार है, बख्श लैणीआं जी अगाह तों समत बख्शणी जी।
धर्म राए तिनका मित है,
जम मग ना पावै, हर नाम त्यावै दिन सरात, हर नाम समावै। वाहिगुरु जी का खालसा, वाहिगुरु जी की फतेह।